ਕਿਉਂ ਪਈ ਜਿਮ ਗੋਂਦੇ ਗੁਰ ਅੰਗਦ ਪਾਸ ਉਰਬ ਕਰੀ ਉਤੀ ਅਰਦਾਸ ਗੋਇੰਦਵਾਲ ਵਿਸਾਲ ਬਸਾਇਓ ਸੋ ਗੁਰ ਕੇ ਅਨੁਸਾਰ ਰਾਇਓ ਆਰ ਬਲਾ ਤਿਤ ਪੂਰੀ ਭਈ ਪ੍ਰਾਨ ਅੰਤ ਕਾਇਆ ਤਜ ਦੇ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਅਤਿਅੰਤ ਵੱਡੇ ਭਾਗ ਹਨ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ ਦੀਨਾ ਬੰਧੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਅਮਰਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਜੀਵਨ ਕਥਾ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ ਹਾਂ। ਪਰਮ ਦਿਆਲੂ ਕਿਰਪਾਲੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਮਹਿਮਾ ਘਰ ਘਰ ਵਿਚ ਉਜਾਗਰ ਹੋ ਰਹੀ ਹੈ। ਇਕ ਭਾਈ ਖੇਡਾ ਸੋਇਨੀ ਨਾਮ ਦਾ ਬ੍ਰਾਹਮਣ ਹੈ ਜੋ ਦੁਰਗਾ ਦਾ ਭਗਤ ਹੈ। ਸਾਲ ਵਿਚ ਦੋ ਵਾਰੀ ਦੁਰਗਾ ਦਰਸ਼ਨਾਂ ਵਾਸਤੇ ਜਾਂਦਾ ਹੈ। ਇਸ ਵਾਰ ਵੀ ਮਨ ਚ ਸੰਕਲਪ ਹੋਇਆ ਦਰਸ਼ਨ ਕਰਨ ਵਾਸਤੇ ਚੱਲਿਆ। ਰਸਤੇ ਵਿਚ ਗੋਇੰਦਵਾਲ ਸਾਹਿਬ ਨਗਰ ਪਹੁੰਚਿਆ ਤੇ ਮਨ ਦਾ ਫੁਰਨਾ ਹੋਇਆ ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਾਂ। ਜਿਸ ਵੇਲੇ ਗੁਰੂ ਦਰਬਾਰ ਵਿਚ ਪਹੁੰਚਿਆ ਤੇ ਸਿੱਖਾਂ ਨੇ ਗੁਰੂ ਘਰ ਦੀ ਮਰਿਆਦਾ ਦੱਸੀ ਕਿ ਜੇ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ ਤਾਂ ਪਹਿਲਾਂ ਪੰਗਤ ਵਿਚ ਜਾ ਕੇ ਲੰਗਰ ਛਕੋ। ਇਹ ਹੁਣ ਸੰਜਮੀ ਸੀ, ਨੇਮੀ ਸੀ, ਵਰਤ ਰੱਖਦਾ ਸੀ, ਨਿਰਾਹਾਰ ਵੀ ਰਹਿੰਦਾ ਸੀ। ਸੋਚਣ ਲੱਗਾ ਵੀ ਮੈਨੂੰ ਆਪਣਾ ਨੇਮ ਤੋੜਨਾ ਪੈਣਾ, ਮੈਂ ਨੇਮ ਤੋੜ ਕੇ ਗੁਰੂ ਦੇ ਦਰਸ਼ਨ ਨਹੀਂ ਕਰ ਸਕਦਾ। ਦਰਵਾਜੇ ਤੋਂ ਹੀ ਵਾਪਸ ਮੁੜਾਇਆ, ਦੋ ਕੁ ਕੋਹ ਦੀ ਵਾਟ ਗੋਇੰਦਵਾਲ ਸਾਹਿਬ ਤੋਂ ਤੈਅ ਕਰਕੇ ਰਾਤ ਨੂੰ ਸੁੱਤਾ ਹੈ। ਸੁੱਤੇ ਪਏ ਨੂੰ ਕਾਲਕਾ ਦੇ ਦਰਸ਼ਨ ਹੋਏ ਨੇ ਜੋ ਬੜੇ ਭਿਆਨਕ ਤੇ ਵਿਕਰਾਲ ਰੂਪ ਚ ਆਈ ਹੈ। ਕਹਿਣ ਲੱਗਾ ਮੈਂ ਤਾਂ ਤੇਰਾ ਭਗਤ ਹਾਂ। ਕਹਿਣ ਲੱਗੀ ਤੂੰ ਮੇਰੀ ਭਗਤੀ ਕਰਕੇ ਹੀ ਤੈਨੂੰ ਇਹ ਫਲ ਮਿਲਿਆ ਸੀ ਵੀ ਪੂਰੇ ਗੁਰੂ ਦਾ ਤੈਨੂੰ ਮੇਲ ਮਿਲਿਆ, ਪਰ ਤੂੰ ਉਨ੍ਹਾਂ ਦੇ ਦਰਸ਼ਨ ਨਹੀਂ ਕਰਕੇ ਆਇਆ, ਬੇਮੁਖ ਮੁੜ ਕੇ ਆਇਆ, ਇਸ ਕਰਕੇ ਤੇਰੇ ਤੇ ਮੇਰੀ ਕਰੋਪੀ ਹੈ। ਜੇ ਤੈਨੂੰ ਮੁਕਤੀ ਚਾਹੀਦੀ ਹੈ, ਕਲਿਆਣ ਚਾਹੀਦੀ ਹੈ, ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰ। ਅਗਲਾ ਦਿਨ ਚੜਿਆ, ਰਾਤ ਨੂੰ ਸੁਪਨੇ ਵਿਚ ਜੋ ਵੇਖਿਆ ਸੀ ਦਰਅਸਲ ਉਹ ਸੁਪਨਾ ਵੀ ਨਹੀਂ ਸੀ, ਪ੍ਰਤੱਖ ਹੀ ਖੇਡ ਸੀ। ਬੜਾ ਭੈ ਭੀਤ ਹੋ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਨੂੰ ਵਾਪਸ ਗੋਇੰਦਵਾਲ ਸਾਹਿਬ ਆਇਆ। ਫਿਰ ਲੰਗਰ ਵਿਚ ਜਾ ਕੇ ਪ੍ਰਸ਼ਾਦਾ ਵੀ ਛਕਿਆ, ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਮਹਾਰਾਜ ਜੀ ਨੇ ਪੁੱਛਿਆ, ਹਾਂਜੀ ਕਿਵੇਂ ਆਉਣਾ ਹੋਇਆ? ਇਹਨੇ ਆਪਣੀ ਸਾਰੀ ਵਿਥਿਆ ਦੱਸੀ। ਫਿਰ ਇਹ ਵੀ ਬੇਨਤੀ ਕੀਤੀ, ਮਹਾਰਾਜ ਰਾਤ ਨੂੰ ਦੇਵੀ ਮੇਰੇ ਤੇ ਬੜੀ ਗੁੱਸੇ ਸੀ, ਮੈਂ ਹੁਣ ਵੇਖਣਾ ਚਾਹੁੰਦਾ, ਉਹਦੇ ਦਰਸ਼ਨ ਕਰਨਾ ਚਾਹੁੰਦਾ ਵੀ ਹੁਣ ਮੇਰੇ ਤੇ ਖੁਸ਼ ਹੈ ਜਾਂ ਨਹੀਂ। ਸਤਿਗੁਰਾਂ ਨੇ ਭਾਈ ਬੱਲੂ ਨੂੰ ਆਖਿਆ, ਭਾਈ ਬੱਲੂ ਜੀ ਜਾਓ ਚੁਬਾਰਾ ਸਾਹਿਬ ਲੈ ਜਾਓ ਇਹਨਾਂ ਨੂੰ। ਚੁਬਾਰਾ ਸਾਹਿਬ ਜਿਸ ਵੇਲੇ ਲੈ ਕੇ ਗਏ ਤੇ ਉਥੇ ਦੁਰਗਾ ਦੀ ਅਸ਼ਟਭੁਜੀ ਵਾਲੇ ਸਰੂਪ ਦੇ ਦਰਸ਼ਨ ਹੋਏ। ਪ੍ਰਤਾਪ ਇੰਨਾ ਜ਼ਿਆਦਾ ਸੀ ਵੀ ਚੱਲਿਆ ਨਹੀਂ ਗਿਆ, ਬੇਹੋਸ਼ ਹੋ ਕੇ ਡਿੱਗ ਪਿਆ। ਉਥੇ ਸੰਕੇਤ ਇਹ ਦਿੱਤਾ ਸੀ ਸਤਿਗੁਰਾਂ ਨੇ ਵੀ ਦੁਰਗਾ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਹੀ ਝਾੜੂ ਫੇਰਦੀ, ਇੱਥੇ ਹੀ ਰਹਿੰਦੀ, ਮਹਾਰਾਜ ਜੀ ਦੇ ਦਰਬਾਰ ਦੀ ਦਾਸੀ ਹੈ। ਭਾਈ ਖੇਡਾ ਸੋਇਨੀ ਜੀ ਵਾਪਸ ਆਏ, ਗਰੀਬ ਨਵਾਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਫੋਟੀ ਤੋਂ ਪਕੜ ਕੇ ਨੂੰ ਜਗਾਇਆ, ਹੋਸ਼ ਵਿਚ ਆਇਆ, ਚਰਨਾਂ ਤੇ ਨਮਸਕਾਰ ਕੀਤੀ। ਗੁਰਦੇਵ ਨੇ ਇਹਨੂੰ ਪ੍ਰਚਾਰਕ ਥਾਪਿਆ ਕਿ ਤੂੰ ਅੱਜ ਤੋਂ ਬਾਅਦ ਗੁਰੂ ਘਰ ਦਾ ਪ੍ਰਚਾਰਕ ਹੈ, ਤੇਰੀ ਸੰਗਤ ਕਰਨ ਵਾਲੇ ਵੀ ਤਰਨਗੇ, ਤੂੰ ਆਪ ਤਾਂ ਤਰਿਆ ਹੀ ਹੈ, ਜਿਹੜੇ ਤੇਰੀ ਸੰਗਤ ਕਰਨਗੇ ਉਹ ਵੀ ਤਰਨਗੇ, ਆਪ ਵੀ ਜਪਣਾ ਤੇ ਅੱਗੇ ਵੀ ਜਪਾਉਣਾ ਹੈ। ਗੁਰੂ ਘਰ ਦਾ ਜਿਹੜਾ ਇਹ ਸਿਧਾਂਤ ਹੈ ਜਪਣ ਤੇ ਆਪ ਜਪਣਾ ਤੇ ਅੱਗੇ ਜਪਾਉਣ ਦਾ, ਕੋਈ ਨੂੰ ਦ੍ਰਿੜ ਕਰਾ ਕੇ ਸਤਿਗੁਰਾਂ ਨੇ ਇਹਨੂੰ ਟੋਰਿਆ। ਜਦੋਂ ਕਿਤੇ ਸਮਾਂ ਸਬੱਬ ਬਣਦਾ ਹੈ ਇਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਦਰਬਾਰ ਵਿਚ ਵੀ ਹਾਜ਼ਰ ਹੁੰਦਾ ਹੈ। ਇਹ ਕਥਾ ਆਪ ਜੀ ਨੇ ਕੱਲ ਦੇ ਪ੍ਰਕਰਨ ਚ ਸਰਵਣ ਕੀਤੀ ਸੀ, ਇਥੋਂ ਅੱਗੇ ਸਤਿਗੁਰਾਂ ਦਾ ਪ੍ਰਕਰਨ ਚੱਲ ਰਿਹਾ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਉਂ ਪਈ ਜਿਮ ਗੋਂਦੇ ਗੁਰ ਅੰਗਦ ਪਾਸ ਪੂਰਬ ਕਰੀ ਉਤੀ ਅਰਦਾਸ।
ਜੀ ਗੋਂਦੇ ਖੱਤਰੀ ਦਾ ਪ੍ਰਸੰਗ ਜੋ ਪਿੱਛੇ ਵੀ ਕਥਾ ਵਿਚ ਆ ਚੁੱਕਾ ਹੈ, ਇਹ ਗੋਂਦਾ ਖੱਤਰੀ ਗੋਇੰਦਵਾਲ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਉਹਦਾ ਮਾਲਕ ਸੀ ਤੇ ਨਗਰ ਵਸਾਉਣਾ ਚਾਹੁੰਦਾ ਸੀ ਇੱਥੇ, ਪਰ ਨਗਰ ਨਹੀਂ ਸੀ ਵਸਦਾ, ਭੂਤ ਪ੍ਰੇਤ ਨਗਰ ਨਹੀਂ ਸੀ ਵਸਣ ਦਿੰਦੇ। ਇਹਨੇ ਗੁਰੂ ਅੰਗਦ ਸਾਹਿਬ ਕੋਲ ਚਰਨਾਂ ਵਿਚ ਜਾ ਕੇ ਖਡੂਰ ਸਾਹਿਬ ਅਰਦਾਸ ਕੀਤੀ ਸੀ ਤੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਹੱਥ ਦੀ ਛੜੀ ਦੇ ਕੇ ਭੇਜਿਆ ਸੀ ਕਿ ਤੁਸੀਂ ਜਾ ਕੇ ਗੋਇੰਦਵਾਲ ਸਾਹਿਬ ਨਗਰ ਵਸਾਓ, ਜਿੱਥੇ ਛੜੀ ਲੈ ਕੇ ਜਾਓਗੇ ਇਹਦੇ ਪ੍ਰਤਾਪ ਨੂੰ ਵੇਖ ਕੇ ਭੂਤ ਪ੍ਰੇਤ ਨੱਠ ਜਾਣਗੇ। ਉਹ ਗੋਂਦੇ ਦਾ ਪ੍ਰਸੰਗ ਜੋ ਪਿੱਛੇ ਆ ਚੁੱਕਾ ਹੈ, ਇਹਦੇ ਨਾਂ ਤੇ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਨਗਰ ਦਾ ਨਾਂ ਰੱਖਿਆ ਸੀ ਗੋਇੰਦਵਾਲ, ਇਹਦਾ ਨਾਂ ਗੋਂਦਾ ਸੀ ਤੇ ਗੋਂਦੇ ਦੇ ਨਾਂ ਤੋਂ ਇਹ ਨਗਰ ਦਾ ਨਾਂ ਗੋਇੰਦਵਾਲ ਸਾਹਿਬ ਸਤਿਗੁਰਾਂ ਨੇ ਰੱਖਿਆ ਸੀ। ਇਹ ਗੋਂਦਾ ਜਿੰਨੀ ਦੇਰ ਤੱਕ ਜਿਉਂਦਾ ਰਿਹਾ ਗੁਰੂ ਘਰ ਦਾ ਸੇਵਕ ਰਿਹਾ, ਗੁਰੂ ਘਰ ਤੋਂ ਕਦੇ ਬੇਮੁਖ ਨਹੀਂ ਹੋਇਆ ਗੋਂਦਾ ਖੱਤਰੀ, ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕਰਦਾ ਰਿਹਾ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਕਰਦਾ ਰਿਹਾ।
ਗੋਇੰਦਵਾਲ ਵਿਸਾਲ ਬਸਾਇਓ ਸੋ ਗੁਰ ਕੇ ਅਨੁਸਾਰ ਰਾਇਓ।
ਸਤਿਗੁਰੂ ਜੀ ਨੇ ਬੜਾ ਵੱਡਾ ਨਗਰ ਗੋਇੰਦਵਾਲ ਸਾਹਿਬ ਵਸਾਇਆ, ਜਿੱਥੇ ਸਰਬ ਜਾਤੀਆਂ ਸਰਬ ਧਰਮਾਂ ਦੇ ਲੋਕ ਆ ਕੇ ਵਸਦੇ ਨੇ, ਇਕ ਸਾਰ ਇਕ ਬਰਾਬਰ ਰਹਿੰਦੇ ਨੇ। ਬੜਾ ਸੁੰਦਰ ਨਗਰ ਸਤਿਗੁਰਾਂ ਦਾ ਗੋਇੰਦਵਾਲ ਸਾਹਿਬ ਵਸਿਆ ਹੋਇਆ ਤੇ ਗੋਂਦਾ ਖੱਤਰੀ ਜਿਹੜਾ ਗੋਇੰਦਵਾਲ ਸਾਹਿਬ ਵਾਲੀ ਜਗ੍ਹਾ ਦਾ ਮਾਲਕ ਸੀ ਪਹਿਲਾਂ, ਬਾਅਦ ਚ ਜਗ੍ਹਾ ਹੀ ਇਹਨੇ ਗੁਰੂ ਸਾਹਿਬ ਨੂੰ ਭੇਟ ਕਰ ਦਿੱਤੀ ਸੀ ਵੀ ਤੁਸੀਂ ਇੱਥੇ ਨਗਰ ਵਸਾਓ। ਇਸ ਕਰਕੇ ਗੋਂਦਾ ਖੱਤਰੀ ਸਾਰੀ ਜ਼ਿੰਦਗੀ ਸਤਿਗੁਰਾਂ ਦੇ ਅਨੁਸਾਰ ਰਿਹਾ, ਕਦੇ ਵੀ ਸਤਿਗੁਰਾਂ ਦੇ ਬਰ ਖਿਲਾਫ ਇਹਨੇ ਬਗਾਵਤ ਨਹੀਂ ਕੀਤੀ। ਗੋਂਦਾ ਖੱਤਰੀ ਸਤਿਗੁਰੂ ਜੀ ਦੇ ਚਰਣਾਂ ਦੇ ਅਨੁਸਾਰ ਹੋ ਕੇ ਰਿਹਾ ਹੈ।
ਹਰ ਬਲਾ ਤਿਸ ਪੂਰੀ ਭਈ ਪ੍ਰਾਨ ਅੰਤ ਕਾਇਆ ਤਜ ਦੇ।
ਆਖਰਕਾਰ ਅੰਤ ਦਾ ਸਮਾਂ ਹਰ ਇੱਕ ਦਾ ਆਉਂਦਾ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ, ਜਿਹੜਾ ਉਪਜਿਆ ਹੈ ਉਹਦਾ ਵਿਨਾਸ਼ ਤਾਂ ਹੋਣਾ ਹੀ ਹੈ ਭਾਵੇਂ ਕਿਹਦਾ ਵੀ ਸਰੀਰ ਹੋਵੇ। ਗੋਂਦੇ ਖੱਤਰੀ ਦੀ ਵੀ ਉਮਰ ਪੂਰੀ ਹੋ ਗਈ, ਗੋਇੰਦਵਾਲ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਰਹਿੰਦਾ ਸੀ, ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਸਾਰੀ ਜ਼ਿੰਦਗੀ ਰਿਹਾ, ਕਦੇ ਸਤਿਗੁਰਾਂ ਦੇ ਬਰ ਖਿਲਾਫ ਨਹੀਂ ਚੱਲਿਆ। ਆਖਿਰਕਾਰ ਇਹਦੀ ਉਮਰ ਪੂਰੀ ਹੋ ਗਈ ਤੇ ਸਰੀਰ ਇਹਨੇ ਤਿਆਗ ਦਿੱਤਾ, ਸਰੀਰ ਤਿਆਗ ਕੇ ਦੇਹ ਤਿਆਗ ਕੇ ਚਲਾ ਗਿਆ।
ਇਸ ਕੀ ਸੰਤਤ ਪਾਛੇ ਰਹੀ ਤਿੰਨ ਮਤ ਗੁਰ ਅਨੁਸਰਨੀ ਨਹੀਂ।
ਗੋਂਦੇ ਖੱਤਰੀ ਦੀ ਜਿਹੜੀ ਅੱਗੇ ਔਲਾਦ ਸੀ, ਆਪ ਤਾਂ ਇਹਨੇ ਕਦੇ ਗੁਰੂ ਘਰ ਦੇ ਬਰ ਖਿਲਾਫ ਨਹੀਂ ਗਿਆ, ਸਾਰੀ ਜ਼ਿੰਦਗੀ ਗੁਰੂ ਘਰ ਦੇ ਅਨੁਸਾਰ ਹੀ ਰਿਹਾ। ਇਹਦੇ ਮਰਨ ਦੀ ਦੇਰੀ ਸੀ ਵੀ ਇਹਦੀ ਜਿਹੜੀ ਔਲਾਦ ਸੀ ਨਾ ਗੋਂਦੇ ਖੱਤਰੀ ਦੀ, ਇਹਦੀ ਔਲਾਦ ਜਿਹੜੀ ਸੀ ਉਹ ਗੁਰੂ ਘਰ ਦੇ ਬਰ ਖਿਲਾਫ ਹੋ ਗਏ। ਜਿਹੜੇ ਗੋਂਦੇ ਖੱਤਰੀ ਦੀ ਅੱਗੋਂ ਔਲਾਦ ਸੀ ਉਹਨਾਂ ਦੇ ਅੰਦਰ ਗੁਰੂ ਘਰ ਪ੍ਰਤੀ ਜਿਹੜੀ ਦਵੈਸ਼ ਦੀ ਬਿਰਤੀ ਉਹ ਅੰਦਰ ਉਹਨਾਂ ਦੇ ਜਾਗ ਪਈ।
ਉਹਨਾਂ
ਨੇ ਇਹ ਜਾਣਿਆ ਵੀ ਅਸੀਂ ਇਸ ਨਗਰ ਦੇ ਚੌਧਰੀ ਹਾਂ, ਇਹ ਜਗ੍ਹਾ ਸਾਡੀ ਆ, ਸਾਡੇ ਬਾਪੂ ਨੇ ਗੁਰੂ ਘਰ ਨੂੰ ਦਿੱਤੀ ਸੀ, ਇਹਨਾਂ ਦੀ ਥੋੜੀ ਹੈ। ਉਹਨਾਂ ਦੇ ਮਨ ਦੇ ਵਿੱਚ ਇੱਦਾਂ ਦੀ ਮੈਂ ਦੀ ਬਿਰਤੀ ਆ ਗਈ ਵੀ ਜਗ੍ਹਾ ਤਾਂ ਸਾਡੀ ਹੈ, ਇਹ ਜਿਹੜੀ ਜ਼ਮੀਨ ਹੈ ਗੋਇੰਦਵਾਲ ਸਾਹਿਬ ਦੀ, ਇੱਥੋਂ ਦੀ ਚੌਧਰਤਾ ਜਿਹੜੀ ਆ ਉਹ ਸਾਡੇ ਕੋਲ ਹੈ।
ਇਸ ਪੁਰ ਕੇ ਨਰ ਵਿਖੇ ਮਹਾਨੇ,
ਇਸ ਨਗਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਹਨ,
ਸਗਰੋ ਨਗਰ ਹਮਾਰੋ ਹੈ, ਹਰ ਪੈ ਪੇਟ ਜੋਰ ਹੈ।
ਇੱਥੇ ਜਿਹੜੇ ਸਾਰੇ ਲੋਕ ਰਹਿੰਦੇ ਨੇ ਨਗਰ ਦੇ ਵਿੱਚ, ਉਹਨਾਂ ਸਾਰਿਆਂ ਨੂੰ ਸਾਡੇ ਕੋਲ ਲਿਆ ਕੇ ਮਾਇਆ ਦੇਣੀ ਚਾਹੀਦੀ, ਟੈਕਸ ਦੇਣਾ ਚਾਹੀਦਾ, ਕਿਉਂਕਿ ਨਗਰ ਸਾਡਾ, ਜ਼ਮੀਨ ਸਾਡੀ ਹੈ, ਸਾਡੀ ਜ਼ਮੀਨ ਤੇ ਨਗਰ ਵਸਾਇਆ ਗਿਆ। ਜਦੋਂ ਇਹ ਨਗਰ ਵਸਾਇਆ ਉਦੋਂ ਸਾਡੇ ਪਿਤਾ ਭਾਈ ਗੋਂਦੇ ਨੇ ਖਰਚਾ ਵੀ ਬੜਾ ਕੀਤਾ ਸੀ, ਮਾਇਆ ਵੀ ਬੜੀ ਖਰਚੀ ਸੀ। ਇਸ ਕਰਕੇ ਸਾਡਾ ਇਸ ਨਗਰ ਤੇ ਹੱਕ ਹੈ, ਸਾਡੀ ਚੌਧਰਤਾ ਹੈ, ਇਸ ਨਗਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਾਡੇ ਕੋਲ ਮਾਇਆ ਦੇਣੀ ਚਾਹੀਦੀ ਹੈ, ਉਹਨਾਂ ਨੂੰ ਸਾਨੂੰ ਭੇਟਾ ਦੇਣੀ ਚਾਹੀਦੀ ਹੈ।
ਪਰ ਤੈ ਭੇਟਿਆ ਜੋ ਰਹਿ ਸ੍ਰੀ ਗੁਰ ਕੇ ਘਰ ਵਿਸਾਲਾ, ਦੇਤ ਨਹੀਂ ਸੋ ਕੁਛ ਤਿਸ ਕਾਲਾ।
ਉਹ ਜਿਹੜੇ ਲੋਕ ਨੇ ਉਹਨਾਂ ਨੂੰ ਸਾਡੇ ਕੋਲ ਭੇਟਾਵਾਂ ਦੇਣੀਆਂ ਚਾਹੀਦੀਆਂ ਨੇ ਵੀ ਉਹ ਸਾਡੇ ਨਗਰ ਵਿਚ ਰਹਿੰਦੇ ਨੇ, ਪਰ ਉਹ ਸਾਨੂੰ ਭੇਟਾ ਦੇਣ ਦੀ ਬਜਾਏ ਗੁਰੂ ਅਮਰਦਾਸ ਸਾਹਿਬ ਕੋਲ ਜਾਂਦੇ ਨੇ, ਉਨ੍ਹਾਂ ਦੇ ਦਰਬਾਰ ਵਿਚ ਜਾ ਕੇ ਉਨ੍ਹਾਂ ਨੂੰ ਭੇਟਾਵਾਂ ਅਰਪਦੇ ਨੇ, ਮਾਇਆ ਅਰਪਦੇ ਨੇ, ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਪਦਾਰਥ ਜਿਹੜੇ ਨੇ ਉਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾ ਕੇ ਭੇਟਾ ਵਿਚ ਜਾ ਕੇ ਅਰਪਣ ਕਰਦੇ ਨੇ, ਤੇ ਗੁਰੂ ਸਾਹਿਬ ਜੀ ਸਾਨੂੰ ਉਹਦੇ ਵਿਚੋਂ ਹਿੱਸਾ ਵੀ ਨਹੀਂ ਦਿੰਦੇ। ਜਾਂ ਹੋਵੇ ਨਾ ਗੁਰੂ ਜੀ ਸਾਨੂੰ ਹਿੱਸਾ ਦਿੰਦੇ ਹੋਣ, ਜਿਹੜੀ ਮਾਇਆ ਗੁਰੂ ਜੀ ਕੋਲ ਆਉਂਦੀ ਹੈ, ਜਿਹੜੀਆਂ ਭੇਟਾਵਾਂ ਗੁਰੂ ਜੀ ਕੋਲ ਆਉਂਦੀਆਂ ਨੇ, ਲੋਕ ਉਨ੍ਹਾਂ ਨੂੰ ਅਰਪਦੇ ਨੇ, ਉਸ ਭੇਟਾਵਾਂ ਦੇ ਵਿਚੋਂ ਗੁਰੂ ਜੀ ਨੂੰ ਸਾਨੂੰ ਹਿੱਸਾ ਦੇਣਾ ਚਾਹੀਦਾ। ਗੁਰੂ ਜੀ ਵੀ ਸਾਨੂੰ ਉਹਦੇ ਵਿਚੋਂ ਕੋਈ ਹਿੱਸਾ ਨਹੀਂ ਦਿੰਦੇ, ਕੋਈ ਪਦਾਰਥ ਨਹੀਂ ਦਿੰਦੇ।
ਆਵਤ ਇਨਕੋ ਦਰਬ ਬਡੇਰੇ, ਚਲੇ ਦੇਗ ਨਰ ਅਚੇ ਗਨੇਰੇ।
ਗੁਰੂ ਜੀ ਦੇ ਕੋਲ ਬੜੀ ਮਾਇਆ ਆਉਂਦੀ ਹੈ, ਦੂਰੋਂ ਦਰੇਡਿਓ ਲੋਕ ਆ ਕੇ ਉਨ੍ਹਾਂ ਨੂੰ ਮਾਇਆ ਅਰਦਾਸ ਕਰਾਉਂਦੇ ਨੇ, ਭੇਟਾਵਾਂ ਭੇਟ ਕਰਦੇ ਨੇ। ਗੁਰੂ ਕੇ ਲੰਗਰ ਵੀ ਬੜੇ ਖੁੱਲੇ ਚੱਲ ਰਹੇ ਨੇ, ਦੇਗਾਂ ਦੇ ਵਿਚ ਕਿਸੇ ਚੀਜ਼ ਦੀ ਕਮੀ ਕੋਈ ਨਹੀਂ। ਸੈਂਕੜੇ ਬੰਦੇ ਗੁਰੂ ਕੇ ਲੰਗਰਾਂ ਦੇ ਵਿਚ ਆ ਕੇ ਲੰਗਰ ਛਕਦੇ ਨੇ, ਲੰਗਰ ਉਨ੍ਹਾਂ ਦੇ ਬੜੇ ਚੱਲ ਰਹੇ ਨੇ। ਉਨ੍ਹਾਂ ਨੂੰ ਸਾਨੂੰ ਹਿੱਸਾ ਦੇਣਾ ਚਾਹੀਦਾ, ਪਰ ਉਹ ਸਾਨੂੰ ਆਪਣੀ ਮਾਇਆ ਦੇ ਵਿਚੋਂ ਕਿਸੇ ਪ੍ਰਕਾਰ ਦਾ ਕੋਈ ਹਿੱਸਾ ਨਹੀਂ ਦਿੰਦੇ, ਕਿਸੇ ਪ੍ਰਕਾਰ ਦਾ ਕੋਈ ਭਾਗ ਨਹੀਂ ਦਿੰਦੇ।
ਉਚਿਤ ਅਬੈ ਇਨ ਤੇ ਧਨ ਲੀਜੈ, ਹੱਕ ਚੋ ਦ੍ਰਿਤਾ ਕੋ ਕਹਿ ਦੀਜੈ।
ਉਹਦੇ ਖੱਤਰੀ ਦੀ ਇਸ ਔਲਾਦ ਨੇ ਇਹ ਵਿਚਾਰ ਕੀਤੀ, ਆਪਸ ਵਿਚ ਇਹ ਵਿਚਾਰਾਂ ਕਰਦੇ, ਕਹਿੰਦੇ ਵੀ ਹੁਣ ਸਾਡਾ ਹੱਕ ਹੈ ਇਨ੍ਹਾਂ ਦੀ ਮਾਇਆ ਤੇ, ਜਿਹੜੀ ਮਾਇਆ ਗੁਰੂ ਘਰ ਵਿਚ ਆਉਂਦੀ ਉਹਦੇ ਤੇ ਸਾਡਾ ਵੀ ਹੱਕ ਹੈ, ਕਿਉਂਕਿ ਅਸੀਂ ਤਾਂ ਇਸ ਨਗਰ ਦੇ ਚੌਧਰੀ ਹਾਂ, ਅਸੀਂ ਇਸ ਨਗਰ ਦੇ ਮਾਲਕ ਹਾਂ, ਸਾਡੀ ਇਹ ਜਗ੍ਹਾ ਹੈ, ਸਾਡੇ ਵਡੇਰਿਆਂ ਦੀ ਇਹ ਥਾਂ ਹੈ, ਤੇ ਗੁਰੂ ਜੀ ਦੀ ਜਿਹੜੀ ਮਾਇਆ ਗੁਰੂ ਜੀ ਕੋਲ ਉਤਰਦੀ ਹੈ, ਉਸ ਮਾਇਆ ਦੇ ਉੱਤੇ ਸਾਡਾ ਵੀ ਹੱਕ ਹੈ, ਉਹਦੇ ਤੇ ਸਾਡਾ ਵੀ ਹੱਕ ਬਣਦਾ ਹੈ।
ਪ੍ਰਥਮ ਆਮਦਨ ਧਨ ਕੀ ਥੋਰੀ, ਅਬ ਚੋਂ ਦਿਸਤੇ ਆਏ ਅਕੋਰੀ।
ਚਲੋ ਪਹਿਲਾਂ ਸਾਡੇ ਪਿਤਾ ਜੀ ਨੇ ਉਨ੍ਹਾਂ ਕੋਲੋਂ ਕਦੇ ਕੋਈ ਹਿੱਸਾ ਨਹੀਂ ਮੰਗਿਆ, ਉਹਦਾ ਕਾਰਨ ਇਹ ਸੀ ਵੀ ਪਹਿਲਾਂ ਆਮਦਨ ਥੋੜੀ ਸੀ, ਪਹਿਲਾਂ ਮਾਇਆ ਥੋੜੀ ਆਉਂਦੀ ਸੀ, ਪਰ ਹੁਣ ਤਾਂ ਉੱਥੇ ਕਮੀ ਕੋਈ ਨਹੀਂ ਗੁਰੂ ਘਰ ਵਿਚ, ਹੁਣ ਤਾਂ ਚਾਰਾਂ ਦਿਸ਼ਾਵਾਂ ਚੋਂ ਮਾਇਆ ਆਉਂਦੀ ਉਨ੍ਹਾਂ ਨੂੰ, ਚਾਰਾਂ ਦਿਸ਼ਾਵਾਂ ਵਿਚੋਂ ਭੇਟਾਵਾਂ ਆਉਂਦੀਆਂ ਨੇ, ਕੋਈ ਕਿਧਰੋਂ ਆ ਰਿਹਾ, ਕੋਈ ਕਿੱਥੋਂ ਆ ਰਿਹਾ, ਹੁਣ ਤਾਂ ਉਨ੍ਹਾਂ ਦੇ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੀ।
ਮਤ ਮਲੀਨ ਮਿਥਿਆ ਅਭਿਮਾਨੀ, ਨਿਕਟ ਗੁਰੂ ਮੈਂ ਮਹਿਮਾ ਜਾਨੀ।
ਖਾਲਸਾ ਜੀ ਇਨ੍ਹਾਂ ਦੀ ਮਤ ਤੇ ਇਸ ਤਰ੍ਹਾਂ ਦਾ ਪੜਦਾ ਪੈ ਗਿਆ ਤੇ ਏਦਾਂ ਦੀਆਂ ਸੋਚਾਂ ਸੋਚਣ ਲੱਗ ਪਏ। ਮਾੜੀ ਮਤ ਹੈ ਨਾ, ਮਲੀਨ ਮਤ, ਤੇ ਮਲੀਨ ਮਤ ਦੇ ਵਿਚ ਇਨ੍ਹਾਂ ਦੇ ਮਨ ਚ ਮਿਥਿਆ ਅਭਿਮਾਨ ਆ ਗਿਆ ਵੀ ਇਹ ਜ਼ਮੀਨ ਸਾਡੀ ਹੈ, ਇਹ ਨਗਰ ਸਾਡੀ ਥਾਂ ਤੇ ਵਸਿਆ, ਗੁਰੂ ਜੀ ਦੇ ਕੋਲ ਜਿਹੜੀ ਮਾਇਆ ਹੁੰਦੀ ਉਹਦੇ ਤੇ ਸਾਡਾ ਵੀ ਹੱਕ ਬਣਦਾ, ਸਾਨੂੰ ਵੀ ਉਹਦੇ ਵਿਚੋਂ ਹਿੱਸਾ ਮਿਲਣਾ ਚਾਹੀਦਾ। ਏਦਾਂ ਦੀ ਝੂਠ ਬਿਰਤੀ ਵਾਲੀ ਜਿਹੜੀ ਅਭਿਮਾਨ ਬਿਰਤੀ ਉਹ ਇਨ੍ਹਾਂ ਵਿਚ ਆ ਗਈ। ਸਤਿਗੁਰਾਂ ਦੇ ਕੋਲ ਰਹਿੰਦੇ ਨੇ, ਪਰ ਕੋਲ ਰਹਿ ਕੇ ਵੀ ਗੁਰੂ ਸਾਹਿਬ ਦੀ ਮਹਿਮਾ ਨਹੀਂ ਜਾਣ ਸਕੇ। ਸਤਿਗੁਰਾਂ ਦੇ ਕੋਲ ਰਹਿ ਕੇ ਵੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣ ਸਕੇ।
ਤੀਰਥ ਬਾਸੀ ਜਿਮ ਨਰ ਹੋਵੇ, ਨਹੀਂ ਮਹਾਤਮ ਤਿਨ ਕੋ ਜੋਵੇ।
ਜਿਹੜੇ ਤੀਰਥ ਵਾਸੀ ਹੁੰਦੇ ਨੇ, ਤੀਰਥਾਂ ਦੇ ਉੱਤੇ ਹੀ ਰਹਿੰਦੇ ਨੇ, ਉਹਨਾਂ ਦੀ ਵੀ ਹਾਲਤ ਹੁੰਦੀ, ਬਾਹਰੋਂ ਤਾਂ ਲੋਕ ਆ ਕੇ ਉੱਥੇ ਇਸ਼ਨਾਨ ਕਰਦੇ ਨੇ ਤੀਰਥਾਂ ਤੇ, ਪਰ ਜਿਹੜੇ ਉਹਨਾਂ ਤੀਰਥਾਂ ਦੇ ਉੱਤੇ ਰਹਿਣ ਵਾਲੇ ਲੋਕ ਨੇ ਉਹ ਨੀ ਉਹਨਾਂ ਤੀਰਥਾਂ ਦੀ ਮਹਿਮਾ ਜਾਣਦੇ। ਜਿਹੜੇ ਗੰਗਾ ਦੇ ਕਿਨਾਰੇ ਤੇ ਰਹਿੰਦੇ ਨੇ, ਹਰ ਵੇਲੇ ਉਹਨਾਂ ਦੇ ਮਕਾਨ ਹੀ ਗੰਗਾ ਦੇ ਕਿਨਾਰੇ ਤੇ ਬਣੇ ਹੋਏ ਨੇ, ਉਹਨਾਂ ਚ ਕਿਹੜਾ ਸਾਰੇ ਜਿਹੜੇ ਨੇ ਜਾ ਕੇ ਗੰਗਾ ਚ ਰੋਜ਼ ਇਸ਼ਨਾਨ ਕਰਦੇ ਹੋਣਗੇ, ਉਹਨਾਂ ਨੂੰ ਮਹਿਮਾ ਦਾ ਨਹੀਂ ਪਤਾ। ਜਿਹੜੇ ਤੀਰਥਾਂ ਦੇ ਉੱਤੇ ਰਹਿੰਦੇ ਨੇ ਨਾ, ਉਹ ਹਮੇਸ਼ਾ ਤੀਰਥਾਂ ਦੀ ਮਹਿਮਾ ਨੂੰ ਨਹੀਂ ਜਾਣਦੇ, ਉਹ ਤੀਰਥਾਂ ਦੇ ਮਹਾਤਮ ਨੂੰ ਨਹੀਂ ਜਾਣਦੇ।
ਮੈਂ ਸ਼ਰਧਾ ਸੋ ਦੇਸ਼ ਨਾਨਾ ਨਿਸ਼ਚਿਨ ਮੂਡਾ ਵਗਿਆ ਥਨ।
ਅੰਦਰ ਸ਼ਰਧਾ ਨਹੀਂ ਹੁੰਦੀ, ਭਾਵਨਾ ਨਹੀਂ ਹੁੰਦੀ ਉਸ ਤੀਰਥ ਪ੍ਰਤੀ। ਜੇ ਤੀਰਥ ਦੇ ਕੰਢੇ ਤੇ ਵੀ ਰਹਿਣ ਤੇ ਤੀਰਥਾਂ ਦੀ ਮਹਿਮਾ ਨੂੰ ਨਹੀਂ ਉਹ ਜਾਣਦੇ, ਮੂਰਖ ਅਭਿਮਾਨੀ ਹੁੰਦੇ ਨੇ। ਸਗੋਂ ਰਾਤ ਦਿਨ ਮੂਰਖ ਉਹਨਾਂ ਤੀਰਥਾਂ ਦੀ ਬੇਅਦਬੀ ਕਰਦੇ ਨੇ। ਕੋਈ ਗੰਗਾ ਦੇ ਕੰਢੇ ਤੇ ਜੇ ਘਰ ਬਣਾ ਕੇ ਰਹਿੰਦਾ ਤੇ ਉਹ ਗੰਗਾ ਦੇ ਮਹਾਤਮ ਨੂੰ ਥੋੜੀ ਜਾਣਦਾ ਵੀ ਗੰਗਾ ਬੜੀ ਪਵਿੱਤਰ ਹੈ, ਸਗੋਂ ਉਸ ਗੰਗਾ ਦੀ ਬੇਅਦਬੀ ਕਰਦੇ। ਸਰੀਰ ਦਾ ਮੈਲਾ ਪਾਣੀ ਉਸ ਗੰਗਾ ਦੇ ਪਾਣੀ ਦੇ ਵਿੱਚ ਸੁੱਟਣਗੇ, ਗੰਦਗੀ ਪਾਣੀ ਵਿੱਚ ਸੁੱਟਣਗੇ। ਉਹਨਾਂ ਨੂੰ ਤੀਰਥ ਦੀ ਮਹਿਮਾ ਦਾ ਹੀ ਨਹੀਂ ਪਤਾ ਹੁੰਦਾ, ਉਹ ਤੀਰਥ ਦੇ ਮਹਾਤਮ ਨੂੰ ਨਹੀਂ ਜਾਣਦੇ ਜਿਹੜੇ ਤੀਰਥਾਂ ਦੇ ਕੰਢਿਆਂ ਤੇ ਰਹਿੰਦੇ ਨੇ। ਉਹ ਮੂਰਖ ਤੀਰਥਾਂ ਦਾ ਸਗੋਂ ਅਪਮਾਨ ਕਰਦੇ ਨੇ, ਤੀਰਥਾਂ ਦਾ ਅਨਾਦਰ ਕਰਦੇ ਨੇ।
ਦੂਰ ਤੇ ਸਾਗਰ ਮੱਜੈ ਜੋ ਫਲ ਪ੍ਰਾਪਤ ਕਲ ਮਲ ਭੱਜੈ।
ਜਿਹੜੇ ਲੋਕ ਬਾਹਰੋਂ ਦੂਰੋਂ ਜਾਂਦੇ ਨੇ ਉਹਨਾਂ ਤੀਰਥਾਂ ਚ, ਉਹ ਬੜੇ ਸਤਿਕਾਰ ਨਾਲ ਉਹਨਾਂ ਤੀਰਥਾਂ ਵਿਚ ਇਸ਼ਨਾਨ ਕਰਦੇ ਨੇ। ਜਿਹੜੇ ਦੂਰੋਂ ਆਉਂਦੇ ਨੇ ਨਾ ਉਹਨਾਂ ਤੀਰਥਾਂ ਤੇ, ਉਹਨਾਂ ਤੀਰਥਾਂ ਤੇ ਆ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਆ ਕੇ ਇਸ਼ਨਾਨ ਕਰਦੇ ਨੇ, ਸ਼ਰਧਾ ਨਾਲ ਭਾਵਨਾ ਨਾਲ ਆ ਕੇ ਇਸ਼ਨਾਨ ਕਰਦੇ ਨੇ। ਉਹਨਾਂ ਨੂੰ ਸ਼ੁਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ, ਔਰ ਉਹਨਾਂ ਦੇ ਜਿਹੜੇ ਕੀਤੇ ਹੋਏ ਕਲਮਲ ਪਾਪ ਨੇ ਉਹ ਵੀ ਨਸ਼ਟ ਹੁੰਦੇ ਨੇ। ਤੀਰਥ ਵਿਚ ਇਸ਼ਨਾਨ ਕਰਕੇ ਉਹਨਾਂ ਦੇ ਪਾਪ ਦਗਧ ਹੁੰਦੇ ਨੇ।
ਕਿਮ ਇਹ ਮੂਰਖ ਰਿਦੇ ਮਲੀਨੇ ਗੁਰੂ ਮਹਾਤਮ ਨੇ ਮਨ ਚੀਨੇ।
ਤਾਂ ਇਹ ਜਿਹੜੇ ਮੂਰਖ ਨੇ, ਗੋਂਦੇ ਖੱਤਰੀ ਦੀ ਔਲਾਦ ਜਿਹੜੀ ਹੈ, ਮਰਵਾਏ ਖੱਤਰੀ ਸਨ ਇਹ, ਇਹਨਾਂ ਦੀ ਜਿਹੜੀ ਗੋਂਦੇ ਖੱਤਰੀ ਦੀ ਔਲਾਦ, ਇਹ ਵੀ ਮੂਰਖ ਮੈਲੀ ਮੱਤ ਵਾਲੇ, ਚਾਹੇ ਸਤਿਗੁਰਾਂ ਦੇ ਬਿਲਕੁਲ ਕੋਲ ਰਹਿੰਦੇ ਨੇ, ਗੁਰੂ ਕੀ ਨਗਰੀ ਚ ਰਹਿੰਦੇ ਨੇ, ਪਰ ਸਤਿਗੁਰਾਂ ਦਾ ਮਹਾਤਮ ਨਹੀਂ ਜਾਣਦੇ। ਜਿਵੇਂ ਤੀਰਥਾਂ ਦੇ ਉੱਤੇ ਰਹਿਣ ਵਾਲੇ ਤੀਰਥਾਂ ਦਾ ਮਹਾਤਮ ਨਹੀਂ ਸਮਝਦੇ, ਦੂਰੋਂ ਲੋਕ ਆ ਕੇ ਉਹਨਾਂ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਪਰ ਉਹਨਾਂ ਨੇ ਕਦੇ ਹੀ ਕਦੇ ਇਸ਼ਨਾਨ ਕੀਤਾ ਹੋਵੇ ਤਾਂ ਹੋਵੇ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਇਹ ਮਲੀਨ ਮੱਤ ਵਾਲੇ ਗੋਂਦੇ ਖੱਤਰੀ ਦੀ ਜਿਹੜੀ ਔਲਾਦ ਹੈ, ਇਹ ਜਿਹੜੀ ਔਲਾਦ ਹੈ ਇਹਦੀ, ਗੋਂਦੇ ਖੱਤਰੀ ਦੇ ਬੱਚੇ ਨੇ, ਗੁਰੂ ਸਾਹਿਬ ਜੀ ਦੀ ਮਹਿਮਾ ਨਹੀਂ ਜਾਣਦੇ, ਮੂਰਖ ਮੱਤ ਵਾਲੇ ਨੇ, ਮਲੀਨ ਹਿਰਦੇ ਵਾਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਹਾਤਮ ਨੇ ਇਹਨਾਂ ਨੂੰ ਪਤਾ ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿੱਡੀਆਂ ਵੱਡੀਆਂ ਬਰਕਤਾਂ ਦੇ ਦਾਤੇ ਨੇ, ਉਹ ਦੀਨ ਦੁਨੀਆਂ ਦੇ ਮਾਲਕ ਨੇ, ਸਰਬੱਗ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਉਹ ਨਹੀਂ ਜਾਣਦੇ।
ਲਗੇ ਅਵਗਿਆ ਕਰਨ ਕੁਡਾਲੀ ਹੰਕਾਰੀ ਦੁਰਮਤੀ ਕੁਚਾਲੇ।
ਉਹ ਕੁਟਾਲੀ ਭੈੜੇ ਤਰੀਕੇ ਨਾਲ ਸਤਿਗੁਰਾਂ ਦੀ ਅਵਗਿਆ ਕਰਨ ਲੱਗੇ। ਉਹ ਜਿਹੜੇ ਗੋਂਦੇ ਦੀ ਔਲਾਦ ਸੀ, ਮਰਵਾਏ ਖੱਤਰੀ ਸੀ, ਇੱਕ ਤਪੇ ਦੇ ਚੜਾਏ ਹੋਏ ਸਨ। ਜਿਹੜਾ ਤਪਾ ਗੁਰੂ ਘਰ ਦਾ ਦੋਖੀ ਸੀ, ਗੋਇੰਦਵਾਲ ਸਾਹਿਬ ਚ ਰਹਿੰਦਾ ਸੀ, ਇਹ ਸਾਰੇ ਉਹਦੇ ਚੇਲੇ ਵੀ ਸਨ। ਉਹਨਾਂ ਵਿਚੋਂ ਇਹ ਜਿਹੜੇ ਸਨ ਮਰਵਾਏ ਖੱਤਰੀ, ਇਹਨਾਂ ਦੇ ਮਨ ਦੇ ਵਿਚ ਹੰਕਾਰ, ਭੈੜੀ ਮੱਤ ਤੇ ਭੈੜਾ ਚਾਲ ਚੱਲਣ ਆ ਇਹਨਾਂ ਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਅਵਗਿਆ ਕਰਨ ਲੱਗੇ।
ਸਤਿਗੁਰ ਨਿਕਟ ਜਾਏ ਕਰ ਬੈਸੇ ਸਾਰੇ ਲੋਭ ਬੋਲੇ ਸਭ ਐਸੇ।
ਗੋਂਦੇ ਦੀ ਜਿੰਨੀ ਔਲਾਦ ਸੀ, ਪਰਿਵਾਰ ਸੀ, ਇਕੱਠੇ ਹੋ ਕੇ ਨਾ ਇਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕੋਲ ਆ ਗਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਆ ਕੇ ਬੈਠ ਗਏ, ਤੇ ਬੈਠ ਕੇ ਸਤਿਗੁਰਾਂ ਦੇ ਕੋਲ ਮਹਾਰਾਜ ਜੀ ਨੂੰ ਕੋਈ ਨਮਸਕਾਰ ਨਹੀਂ ਕੀਤੀ, ਸਗੋਂ ਸਤਿਕਾਰ ਨਹੀਂ ਕੀਤਾ ਸਤਿਗੁਰਾਂ ਦਾ, ਤੇ ਬੜੇ ਲੋਭ ਦੀ ਬਿਰਤੀ, ਲਾਲਚ ਦੀ ਬਿਰਤੀ ਆਪਣੇ ਹਿਰਦੇ ਚ ਧਾਰਨ ਕਰਕੇ ਬੈਠੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਅਮਰੇ ਨਗਰ ਬਾਸ ਜੇ ਕੀਜੈ ਕੁਛ ਸਿਰਦਾਰੀ ਕੋ ਹਮ ਦੀਜੈ।
ਬੋਲੇ ਸਤਿਗੁਰਾਂ ਨੂੰ ਕਹਿਣ ਲੱਗੇ, ਗੁਰੂ ਜੀ ਤੁਸੀਂ ਸਾਡੇ ਨਗਰ ਚ ਰਹਿੰਦੇ ਹੋ, ਸਾਡਾ ਨਗਰ ਹੈ, ਹਾਲਾਂਕਿ ਇਸ ਨਗਰ ਤੇ ਇਹਨਾਂ ਦਾ ਕੀ ਹੱਕ। ਹੁਣ ਗੁਰੂ ਸਾਹਿਬ ਨੇ ਵਸਾਇਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਰ ਦਾ ਵਿਸਥਾਰ ਕੀਤਾ, ਗੁਰੂ ਕੀ ਸਿੱਖੀ ਇੱਥੇ ਵਧੀ ਫੁੱਲੀ ਹੈ, ਤੇ ਕਹਿਣ ਲੱਗੇ ਜੀ ਇਹ ਸਾਡਾ ਨਗਰ ਹੈ, ਤੁਸੀਂ ਸਾਡੇ ਨਗਰ ਚ ਰਹਿੰਦੇ ਹੋ। ਜੇ ਤੁਸੀਂ ਸਾਡੇ ਨਗਰ ਵਿਚ ਰਹਿੰਦੇ ਹੋ ਤੇ ਤੁਹਾਨੂੰ ਚਾਹੀਦਾ ਵੀ ਕੁਝ ਸਰਦਾਰੀ ਸਾਨੂੰ ਵੀ ਦੇਣੀ ਚਾਹੀਦੀ ਹੈ ਤੁਹਾਨੂੰ। ਸਰਦਾਰੀ ਦਾ ਮਤਲਬ ਹੈ ਵੀ ਕੁਝ ਮਾਇਆ, ਕੁਝ ਹਿੱਸਾ, ਉਹ ਤੁਹਾਨੂੰ ਜਿਹੜਾ ਲੋਕਾਂ ਕੋਲੋਂ ਤੁਸੀਂ ਲੈਂਦੇ ਹੋ ਉਹਦੇ ਵਿੱਚੋਂ ਸਾਨੂੰ ਵੀ ਕੁਝ ਹਿੱਸਾ ਜਿਹੜਾ ਸਰਦਾਰੀ ਦਾ ਉਹ ਤੁਹਾਨੂੰ ਦੇਣਾ ਚਾਹੀਦਾ।
ਅਪਰ ਸਰਬੀ ਮਨ ਆਨ ਜਥਾ ਯੋਗ ਦੇਵੇ ਘਰ ਆਨ,
ਤੁਹਾਡੀ ਆਨ ਸਾਰੇ ਲੋਕ ਮੰਨਦੇ ਨੇ, ਯਥਾ ਯੋਗ ਲੋਕ ਆ ਕੇ ਤੁਹਾਡੇ ਚਰਨਾਂ ਵਿੱਚ ਮਾਇਆ ਅਰਪਦੇ ਨੇ, ਭੇਟਾਵਾ ਅਰਪਦੇ ਨੇ, ਪਦਾਰਥ ਅਰਪਦੇ ਨੇ, ਕੋਈ ਵਸਤਰ ਅਰਪਣ ਕਰ ਰਿਹਾ, ਕੋਈ ਕੁਝ ਅਰਪਣ ਕਰ ਰਿਹਾ। ਤੁਹਾਡੇ ਕੋਲ ਇੱਥੇ ਕਿਸੇ ਸ਼ਾਇਦ ਦੀ ਕਿਸੇ ਚੀਜ਼ ਦੀ ਕਮੀ ਨਹੀਂ, ਇੱਥੇ ਜੋ ਕੁਝ ਤੁਹਾਡੇ ਕੋਲ ਆਉਂਦਾ ਹੈ ਉਹਦੇ ਵਿੱਚੋਂ ਕੁਝ ਸਰਦਾਰੀ ਕੁਝ ਹਿੱਸਾ ਜਿਹੜਾ ਹੈ ਉਹ ਸਾਨੂੰ ਵੀ ਮਿਲਣਾ ਚਾਹੀਦਾ, ਕਿਉਂਕਿ ਇਹ ਸਾਡਾ ਨਗਰ ਹੈ, ਸਾਡੇ ਨਗਰ ਦੇ ਵਿੱਚ ਤੁਸੀਂ ਨਿਵਾਸ ਕਰਕੇ ਰਹਿ ਰਹੇ ਹੋ, ਇੱਥੇ ਜਿਹੜੇ ਲੋਕ ਰਹਿੰਦੇ ਨੇ ਉਨ੍ਹਾਂ ਦੇ ਕੋਲੋਂ ਕਰ ਲੈਣਾ, ਉਨ੍ਹਾਂ ਕੋਲੋਂ ਟੈਕਸ ਵਸੂਲਣਾ, ਇਹ ਸਾਡਾ ਹੱਕ ਬਣਦਾ ਹੈ।
ਬਹੁ ਸੰਮਤ ਬੀਤੇ ਤੁਮਰੇ ਅਨਕੇ ਉਪਾਇਨ ਜਗਤੇ ਲਹੇ,
ਤੁਹਾਨੂੰ ਕਈ ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਅਸੀਂ ਅੱਜ ਤੱਕ ਕਦੇ ਗੱਲ ਨਹੀਂ ਛੇੜੀ, ਪਰ ਤੁਸੀਂ ਵੀ ਇਹ ਨਹੀਂ ਆਖਿਆ ਵੀ ਚਲੋ ਜੇ ਗੋਂਦੇ ਦੀ ਜ਼ਮੀਨ ਹੈ ਤੇ ਉਹਨੂੰ ਕੁਝ ਦੇਣਾ ਚਾਹੀਦਾ। ਤੁਸੀਂ ਕੁਝ ਦੇਣ ਦੀ ਬਜਾਏ ਸਾਨੂੰ ਭੇਟਾਵਾਂ ਦੇਣ ਦੀ ਬਜਾਏ ਕਦੇ ਸਾਨੂੰ ਪੁੱਛਿਆ ਤੱਕ ਨਹੀਂ। ਤੁਹਾਨੂੰ ਬਹੁਤ ਸਾਲ ਇਸ ਨਗਰ ਦੇ ਵਿੱਚ ਰਹਿੰਦਿਆਂ ਹੋ ਗਏ ਨੇ ਤੇ ਬਹੁਤ ਸਾਰੇ ਲੋਕ ਆ ਕੇ ਤੁਹਾਡੇ ਕੋਲ ਉਪਾਇਨਾ ਭੇਟਾਵਾਂ ਭੇਟ ਕਰਦੇ ਨੇ।
ਪੂਰਬ ਅਲ ਅਲਪੂਤੀ ਗੁਜਰਾਨ ਅਬ ਮਾਨੇ ਬੋ ਆਨ ਜਾਨ,
ਪਹਿਲਾਂ ਤੁਹਾਡੀ ਗੁਜਰਾਨ ਅਲਪ ਚੱਲਦੀ ਸੀ, ਅਸੀਂ ਵੀ ਵੇਖਦੇ ਸੀ ਵੀ ਲੋਕ ਘੱਟ ਆਉਂਦੇ ਜਾਂਦੇ ਸੀ, ਪਹਿਲਾਂ ਦੀ ਗੱਲ ਹੋਰ ਹੈ, ਜਦੋਂ ਇਹ ਨਗਰ ਨਵਾਂ ਨਵਾਂ ਵਸਿਆ ਉਦੋਂ ਲੋਕ ਤੁਹਾਡੇ ਕੋਲ ਘੱਟ ਆਉਂਦੇ ਜਾਂਦੇ ਸਨ, ਪਰ ਹੁਣ ਤਾਂ ਕੋਈ ਕਮੀ ਨਹੀਂ ਰਹੀ, ਹੁਣ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਤੁਹਾਡੇ ਕੋਲ ਚੱਲ ਕੇ ਆਉਂਦੇ ਨੇ, ਬਹੁਤ ਸਾਰਾ ਜਹਾਨ ਜਿਹੜਾ ਹੈ ਉਹ ਆ ਕੇ ਤੁਹਾਡੀ ਪੂਜਾ ਕਰਦਾ, ਤੁਹਾਨੂੰ ਮੰਨਦਾ ਹੈ।
ਮਤ ਮੰਦਨ ਤੇ ਸੁਨ ਗਤ ਦਾਨੀ ਸਹਿਜ ਸੁਭਾਇਕ ਬੋਲੇ ਬਾਨੀ,
ਮਾੜੀ ਮਤ ਵਾਲਿਆਂ ਦੀ ਬਾਣੀ ਸਤਿਗੁਰੂ ਜੀ ਨੇ ਸੁਣੀ, ਇਨ੍ਹਾਂ ਦੀ ਗੱਲ ਸੁਣੀ ਗੁਰੂ ਅਮਰਦਾਸ ਸਾਹਿਬ ਨੇ ਵੀ ਇਨ੍ਹਾਂ ਦੀ ਮਤ ਤੇ ਅਕਲ ਤੇ ਪੜਦਾ ਪਿਆ ਹੋਇਆ, ਗੁਰੂ ਘਰ ਦੇ ਵਿੱਚੋਂ ਆ ਕੇ ਹਿੱਸਾ ਲੈਣਾ ਚਾਹੁੰਦੇ। ਗਰੀਬ ਨਵਾਜ ਦਯਾਨੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾ ਮਾੜੀ ਮਤ ਵਾਲਿਆਂ ਦੀ ਹਾਲਤ ਵੇਖੀ ਤੇ ਸਹਿਜ ਸੁਭਾਏ ਸੁਤੇ ਸਿੱਧ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ, ਇਨ੍ਹਾਂ ਨੂੰ ਕਹਿਣ ਲੱਗੇ,
ਲੰਗਰ ਬਿਖੈ ਗਮਨ ਕਰ ਜਾਓ ਜਿੱਥੋਂ ਅੰਨ ਜਾਓ ਤੈ ਪਾਓ।
ਪਾਤਸ਼ਾਹ ਕਹਿੰਦੇ ਵੀ ਰੋਟੀਆਂ ਹੀ ਖਾਣੀਆਂ ਨੇ ਨਾ ਤੁਸੀਂ, ਪ੍ਰਸ਼ਾਦਾ ਹੀ ਛਕਣਾ, ਜੇ ਪ੍ਰਸ਼ਾਦਾ ਛਕਣਾ ਤੇ ਜਾਓ ਲੰਗਰ ਵਿੱਚ ਚਲੇ ਜਾਓ, ਉੱਥੇ ਜਾ ਕੇ ਜੋ ਪ੍ਰਸ਼ਾਦਾ ਛਕਣਾ ਛਕ ਲੋ, ਜਿੰਨਾ ਛਕਿਆ ਜਾਂਦਾ ਛਕ ਲੋ, ਇੱਕ ਦਿਨ ਨਹੀਂ ਦੋ ਦਿਨ ਨਹੀਂ, ਭਾਵੇਂ ਸਦਾ ਹੀ ਇੱਥੇ ਛਕਿਆ ਕਰੋ, ਤੁਹਾਨੂੰ ਕੋਈ ਨਹੀਂ ਰੋਕਦਾ ਟੋਕਦਾ। ਜੇ ਤੁਸੀਂ ਸਰਦਾਰੀ ਕਹਿੰਦੇ ਹੋ ਵੀ ਸਾਡਾ ਹਿੱਸਾ ਹਿੱਸਾ ਕਾਹਦਾ, ਇੱਥੇ ਤਾਂ ਜਿੰਨੀ ਮਾਇਆ ਆਉਂਦੀ ਹੈ ਰੋਜ਼ ਲੰਗਰ ਵਿੱਚ ਖਰਚ ਦਿੱਤੀ ਜਾਂਦੀ ਹੈ, ਤੇ ਜਾਓ ਜਾ ਕੇ ਲੰਗਰ ਦੇ ਵਿੱਚ ਜਾ ਕੇ ਲੰਗਰ ਪ੍ਰਸ਼ਾਦਾ ਛਕ ਲਓ, ਜਿੰਨਾ ਤੁਹਾਡੇ ਕੋਲ ਛਕਿਆ ਜਾਂਦਾ ਛਕ ਲਿਆ ਕਰੋ।
ਦੇਸ਼ ਵਿਦੇਸ਼ੀ ਸੰਗਤ ਸਾਰੀ ਚਲੇ ਦੇਖ ਤੈ ਚੈ ਆਰੇ,
ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਉਹ ਸਾਰੀਆਂ ਸੰਗਤਾਂ ਲੰਗਰ ਵਿੱਚ ਹੀ ਜਾ ਕੇ ਲੰਗਰ ਛਕਦੀਆਂ, ਸਾਰੀ ਸੰਗਤ ਲੰਗਰ ਵਿੱਚ ਹੀ ਜਾ ਕੇ ਪ੍ਰਸ਼ਾਦਾ ਛਕਦੀ ਹੈ, ਤੇ ਤੁਸੀਂ ਵੀ ਉੱਥੇ ਜਾ ਕੇ ਲੰਗਰ ਪ੍ਰਸ਼ਾਦਾ ਛਕ ਲੋ।
ਅਤਕਾਰ ਨਾ ਕਿਸ ਕੀ ਤਿਸ ਥਾਨ ਸ਼ੁਰਤ ਕਰਤ ਸਭ ਭੋਜਨ ਖਾਨ,
ਉੱਥੇ ਕਿਸੇ ਨੂੰ ਰੋਕ ਟੋਕ ਨਹੀਂ ਹੁੰਦੀ ਵੀ ਤੂੰ ਕੌਣ ਹੈ, ਕਿੱਥੋਂ ਆਇਆ, ਕਿਉਂ ਆਇਆ, ਏਦਾਂ ਦੀ ਰੋਕ ਟੋਕ ਗੁਰੂ ਕੇ ਲੰਗਰਾਂ ਵਿੱਚ ਕਿਸੇ ਨੂੰ ਨਹੀਂ ਕੀਤੀ ਜਾਂਦੀ। ਜਾਓ ਜਾ ਕੇ ਤੁਸੀਂ ਛਕੋ, ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਲੋਕ ਆ ਕੇ ਛਕਦੇ ਨੇ, ਤੁਸੀਂ ਕਿਉਂ ਭੁੱਖੇ ਰਹਿੰਦੇ ਹੋ, ਤੁਸੀਂ ਵੀ ਜਾ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਛਕੋ, ਉੱਥੇ ਜਾ ਕੇ ਭੋਜਨ ਕਰੋ, ਜਿੰਨਾ ਕੁ ਤੁਹਾਡੀ ਸ਼ੁੱਧ ਭੁੱਖ ਹੈ ਉਹਦੇ ਆਧਾਰ ਸਹਿਤ ਉਨ੍ਹਾਂ ਕੁ ਭੋਜਨ ਛਕ ਕੇ ਪੇਟ ਭਰ ਲਵੋ।
ਸ਼ੁੱਧ ਕਰਤ ਸਭ ਭੋਜਨ ਖਾਨ,
ਇੱਥੇ ਤੇ ਜਿੰਨੇ ਭੁੱਖੇ ਨੇ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਮਿਲਦਾ ਹੈ।
ਸੋ ਜਾ ਲੋ ਸਰਬੰਸ ਹਮਾਰਾ ਹੈ ਗਰੀਬਨ ਕੇਰ ਗੁਜਾਰਾ,
ਪਾਤਸ਼ਾਹ ਕਹਿੰਦੇ ਸਾਡਾ ਤਾਂ ਸਾਰਾ ਕੁਝ ਲੰਗਰ ਹੀ ਹੈ, ਜੋ ਕੁਝ ਲੈਣਾ ਹਿੱਸਾ ਵੀ ਲੈਣਾ ਤੇ ਉੱਥੇ ਜਾ ਕੇ ਹਿੱਸਾ ਲੈ ਲੋ ਲੰਗਰ ਵਿੱਚ, ਤੇ ਹਿੱਸਾ ਕੀ ਲੈਣਾ ਉੱਥੇ ਜਾ ਕੇ ਪ੍ਰਸ਼ਾਦਾ ਛਕ ਲੋ। ਜੇ ਹਿੱਸਾ ਹੀ ਲੈਣਾ ਨਾ ਤੁਸੀਂ, ਸਾਡਾ ਤਾਂ ਸਾਰਾ ਕੁਝ ਉਹੀ ਹੈ ਵੀ ਸਾਡੇ ਕੋਲ ਜੋ ਆਉਂਦਾ ਮਾਇਆ ਆਉਂਦੀ ਅਸੀਂ ਸਾਰੀ ਲੰਗਰ ਵਿੱਚ ਲਾ ਦਿੰਦੇ, ਤੇ ਲੈਨੇ ਵੀ ਓਨੀ ਕ ਜਿੰਨੀ ਕ ਲੰਗਰ ਵਿੱਚ ਲੱਗ ਜਾਏ, ਉਸ ਤੋਂ ਵੱਧ ਲੈਂਦੇ ਵੀ ਨਹੀਂ, ਸਾਡਾ ਸਾਰਾ ਕੁਝ ਲੰਗਰ ਵਿੱਚ ਹੀ ਹੈ, ਤੇ ਜੇ ਤੁਸੀਂ ਕੁਝ ਹਿੱਸਾ ਲੈਣਾ ਚਾਹੁੰਦੇ ਹੋ ਤੇ ਜਾਓ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਉੱਥੇ ਲੰਗਰ ਪ੍ਰਸ਼ਾਦਾ ਛਕ ਲੋ।
ਪਿਤਾ ਤਿਹਾਰੋ ਕਛੂ ਨਾ ਚਾਹ ਸਰੇ ਲੋਭ ਆਏ ਅੰਪਾ।
ਉੱਥੇ ਸਾਰੇ ਗਰੀਬਾਂ ਦਾ ਗੁਜ਼ਾਰਾ ਹੁੰਦਾ, ਜਿੰਨੇ ਗਰੀਬ ਨਿਮਾਣੇ ਨਿਤਾਣੇ ਆਉਂਦੇ ਨੇ ਸਾਰਿਆਂ ਨੂੰ ਰੋਟੀ ਪ੍ਰਸ਼ਾਦਾ ਛਕਣ ਵਾਸਤੇ ਅੰਨ ਆਹਾਰ ਗੁਰੂ ਕੇ ਲੰਗਰਾਂ ਚੋਂ ਮਿਲਦਾ। ਤੁਹਾਡੇ ਪਿਤਾ ਭਾਈ ਗੋਂਦੇ ਨੇ ਤਾਂ ਅੱਜ ਤਾਈਂ ਸਾਡੇ ਕੋਲੋਂ ਨੀ ਆ ਕੇ ਕੁਝ ਮੰਗਿਆ ਵੀ ਗੁਰੂ ਜੀ ਮੈਨੂੰ ਹਿੱਸਾ ਦਿਓ। ਉਹਨੇ ਜਗ੍ਹਾ ਗੁਰੂ ਘਰ ਨੂੰ ਅਰਦਾਸ ਕਰਾਈ ਸੀ ਕਿ ਸਤਿਗੁਰੂ ਜੀ ਇਹ ਜਗ੍ਹਾ ਗੁਰੂ ਘਰ ਦੀ, ਤੁਸੀਂ ਇੱਥੇ ਨਗਰ ਵਸਾਓ। ਤੇ ਅਸੀਂ ਇੱਥੇ ਨਗਰ ਵਸਾਇਆ, ਇੱਥੇ ਨਗਰ ਦੀ ਮੋਹੜੀ ਗੱਡੀ ਹੈ, ਤੇ ਤੁਹਾਡੇ ਪਿਤਾ ਨੇ ਅੱਜ ਤੱਕ ਆ ਕੇ ਸਾਡੇ ਕੋਲੋਂ ਨੀ ਕੁਝ ਮੰਗਿਆ। ਉਹਨੇ ਨੀ ਕਦੇ ਅੱਜ ਤੱਕ ਆ ਕੇ ਆਖਿਆ ਵੀ ਗੁਰੂ ਜੀ ਮੈਨੂੰ ਹਿੱਸਾ ਦਿਓ। ਜਿਵੇਂ ਤੁਸੀਂ ਹੁਣ ਲਾਲਚ ਧਾਰਨ ਕਰਕੇ ਆਪਣੇ ਹਿਰਦੇ ਚ ਲੋਭ ਦੀ ਬਿਰਤੀ ਧਾਰਨ ਕਰਕੇ ਜਿਵੇਂ ਤੁਸੀਂ ਚੱਲ ਕੇ ਆਏ ਹੋ, ਇਦਾਂ ਕਦੇ ਤੁਹਾਡਾ ਪਿਤਾ ਭਾਈ ਗੋਂਦਾ ਤਾਂ ਨਹੀਂ ਸੀ ਚੱਲ ਕੇ ਆਇਆ।
ਧਨ ਕੋ ਸੰਚਨ ਹਮਰੋ ਨਾਇਨ ਅੰਨ ਆਦਿ ਵਸਤ ਕਰਮਾਏ ਨਾ।
ਕਹਿੰਦੇ ਨਾਲੇ ਸਾਰਿਆਂ ਨੂੰ ਪਤਾ ਵੀ ਅਸੀਂ ਕਿਹੜਾ ਇੱਥੇ ਪੈਸੇ ਇਕੱਠੇ ਕਰਕੇ ਬੈਠੇ ਹਾਂ। ਬੀਰਬਲ ਵੀ ਆਇਆ ਸੀ, ਕਹਿੰਦਾ ਸੀ ਮੈਂ ਪੈਸੇ ਲੈਣੇ, ਉਹ ਵੀ ਚਲਾ ਗਿਆ, ਮੁੜ ਕੇ ਨਹੀਂ ਆਇਆ ਲੈਣ ਵਾਸਤੇ। ਤੁਸੀਂ ਵੀ ਆ ਗਏ ਹੋ ਲੈਣ ਵਾਸਤੇ ਹੁਣ, ਤੇ ਨਾਲੇ ਤੁਹਾਨੂੰ ਵੀ ਪਤਾ ਵੀ ਅਸੀਂ ਕਿਹੜਾ ਇੱਥੇ ਮਾਇਆ ਇਕੱਠੀ ਕਰਕੇ ਰੱਖੀ ਹੈ। ਮਾਇਆ ਇਕੱਠੀ ਕਰਕੇ ਨਹੀਂ ਅਸੀਂ ਜੋੜ ਕੇ ਰੱਖਦੇ, ਇੱਥੇ ਤਾਂ ਅੰਨ ਆਉਂਦਾ ਸਿੱਧਾ ਆਉਂਦਾ, ਉਹਦਾ ਭੋਜਨ ਤਿਆਰ ਕਰਕੇ ਜਿਵੇਂ ਆਉਂਦਾ ਉਦਾਂ ਸੰਗਤਾਂ ਨੂੰ ਚੁਕਾ ਦੇਈਦਾ।
ਅੰਨ ਆਦਿ ਵਸਤ ਕਰ ਮਾਹੇ ਨਾ।
ਸਾਡੇ ਘਰ ਦੇ ਵਿੱਚ ਅਸੀਂ ਵਾਧੂ ਅੰਨ ਨਹੀਂ ਰੱਖਿਆ।
ਜੋ ਤੁਮ ਕੋ ਆਵਦੇ ਨਿਕਾਤ ਸੋਨੇ ਰਾਖੇ ਕਚੂ ਆਵਾਸ।
ਨਾ ਅਸੀਂ ਕੋਈ ਹੋਰ ਕੋਈ ਵਸਤੂ, ਕੋਈ ਹੋਰ ਪਦਾਰਥ ਵਾਧੂ ਆਪਣੇ ਘਰ ਚ ਰੱਖੀ ਹੈ, ਜਿਹੜੀਆਂ ਅਸੀਂ ਕੱਢ ਕੇ ਤੈਨੂੰ ਦੇ ਦਈਏ, ਬੋਰੀਆਂ ਚੁਕਾ ਦਈਏ, ਵੀ ਇਹ ਵਾਧੂ ਰੱਖੀਆਂ ਨੇ। ਅਸੀਂ ਤਾਂ ਓਨਾ ਕੀ ਅੰਨ ਰੱਖਦੇ ਹਾਂ ਜਿੰਨਾ ਕਿ ਇੱਕ ਦਿਨ ਚ ਲੱਗ ਜਾਂਦਾ ਹੈ। ਰਾਤ ਨੂੰ ਬਰਤਨ ਤੱਕ ਵੀ ਮੂਹੇ ਮਾਰ ਦਿੱਤੇ ਜਾਂਦੇ ਨੇ ਗੁਰੂ ਕੇ ਲੰਗਰਾਂ ਦੇ ਕਿ ਕੱਲ ਸਵੇਰ ਹੋਵੇਗੀ ਪਰਮੇਸ਼ਰ ਹੋਰ ਭੇਜੇਗਾ, ਇਸ ਭਰੋਸੇ ਕਰਕੇ। ਤੇ ਮਹਾਰਾਜ ਜੀ ਕਹਿੰਦੇ ਅਸੀਂ ਹੋਰ ਤਾਂ ਕੋਈ ਘਰ ਵਸਤੂ ਰੱਖੀ ਨਹੀਂ, ਕੱਪੜਾ ਤੱਕ ਨਹੀਂ ਵਾਧੂ ਰੱਖਿਆ ਘਰ ਦੇ ਵਿੱਚ, ਜਿਹੜਾ ਅਸੀਂ ਕੱਢ ਕੇ ਤੁਹਾਨੂੰ ਦੇ ਦਈਏ ਜਾਂ ਅੰਨ ਦੇ ਦਈਏ, ਕੋਈ ਵਸਤੂ ਹੋਰ ਜੇ ਕੋਈ ਜਮ੍ਹਾਂ ਕਰਕੇ ਰੱਖੀ ਹੋਵੇ ਉਹ ਤੁਹਾਨੂੰ ਦੇ ਦਈਏ, ਅਸੀਂ ਆਪਣੇ ਘਰ ਦੇ ਵਿੱਚ ਹੋਰ ਵਾਧੂ ਕੁਝ ਨਹੀਂ ਰੱਖਿਆ ਹੋਇਆ।
ਸੁਣ ਗੋਂਦੇ ਸੁਤ ਬਾਕ ਬਖਾਨਿਓ ਹਮ ਤੋ ਲੈਨ ਦਰਬ ਕੋ ਠਾਨਿਓ।
ਗੋਂਦੇ ਦਾ ਪੁੱਤਰ ਅੱਗੋਂ ਬੋਲਿਆ, ਕਹਿਣ ਲੱਗਾ ਸਤਿਗੁਰਾਂ ਨੂੰ, ਕਹਿੰਦਾ ਜੀ ਮੈਂ ਤਾਂ ਪੈਸੇ ਲੈਣੇ ਨੇ, ਪੈਸੇ ਦਾ ਹਿੱਸਾ ਚਾਹੀਦਾ, ਮੈਂ ਲੰਗਰ ਕੀ ਕਰਨਾ, ਮੈਂ ਲੰਗਰ ਵਿੱਚੋਂ ਜਾ ਕੇ ਪ੍ਰਸ਼ਾਦਾ ਕਿਉਂ ਛਕਾਂ, ਮੈਨੂੰ ਤਾਂ ਪੈਸੇ ਚਾਹੀਦੇ ਨੇ, ਮੈਂ ਤਾਂ ਪੈਸਿਆਂ ਦਾ ਹਿੱਸਾ ਲੈਣ ਵਾਸਤੇ ਆਇਆ ਹਾਂ।
ਅਪਰ ਵਸਤਿਆਂ ਲੇਤ ਨਾ ਕੋਈ ਧਨ ਬੀਜੈ ਕਰ ਧਾਰਾ ਸੋਈ।
ਹੋਰ ਕੋਈ ਵਸਤੂ ਨਹੀਂ ਸਾਨੂੰ ਚਾਹੀਦੀ, ਹੋਰ ਕੋਈ ਪਦਾਰਥ ਨਹੀਂ ਸਾਨੂੰ ਚਾਹੀਦਾ, ਸਾਨੂੰ ਤਾਂ ਧਨ ਚਾਹੀਦਾ, ਸਾਨੂੰ ਤਾਂ ਮਾਇਆ ਦੇ ਗੱਫੇ ਚਾਹੀਦੇ ਨੇ। ਮਾਇਆ ਜੇ ਤੁਸੀਂ ਦਿਓ ਉਹੀ ਸਾਡਾ ਹਿੱਸਾ ਹੋਵੇਗਾ, ਉਹੀ ਸਾਡੀ ਸਰਦਾਰੀ ਹੋਵੇਗੀ।
ਸਦਨ ਆਪਣੇ ਅਚੇ ਆਹਾਰਾ ਅੰਨ ਖਰੀਦੇ ਮੂਲ ਬਜਾਰਾ।
ਤੁਹਾਡੇ ਲੰਗਰ ਚ ਕਿਉਂ ਜਾ ਕੇ ਰੋਟੀਆਂ ਖਾਈਏ, ਤੁਸੀਂ ਸਾਨੂੰ ਪੈਸੇ ਦਿਓ, ਸਾਡਾ ਹਿੱਸਾ ਦਿਓ, ਅਸੀਂ ਆਪਣੇ ਪੈਸਿਆਂ ਦਾ ਆਪੇ ਅੰਨ ਖਰੀਦ ਕੇ ਘਰ ਪਕਾ ਕੇ ਖਾਵਾਂਗੇ, ਸਾਨੂੰ ਪਕਾਉਣਾ ਨਹੀਂ ਆਉਂਦਾ। ਗੋਂਦੇ ਦਾ ਪੁੱਤਰ ਇਸ ਤਰ੍ਹਾਂ ਦੁਰਭਾਸ਼ਾ ਦਾ ਉਸ ਵੇਲੇ ਵਰਤੋਂ ਕਰਨ ਲੱਗਾ, ਕਹਿਣ ਲੱਗਾ ਜੀ ਸਾਡੇ ਘਰ ਦੇ ਵਿੱਚ ਅਸੀਂ ਆਪੇ ਬਣਾ ਕੇ ਛਕ ਲਾਂਗੇ, ਤੁਸੀਂ ਸਾਨੂੰ ਪੈਸੇ ਦਿਓ, ਪੈਸਿਆਂ ਦਾ ਅਸੀਂ ਆਪਣਾ ਅੰਨ ਵੀ ਖਰੀਦ ਲਾਂਗੇ, ਔਰ ਉਹ ਅੰਨ ਆਪਣੇ ਘਰਾਂ ਵਿੱਚ ਪਕਾ ਕੇ ਖਾਵਾਂਗੇ।
ਤੁਮਰੇ ਨਿਕਟ ਕਮੀਨੇ ਕੋ ਸੰਗਤ ਰਹਿ ਪੀਰ ਕਰ ਸੋ।
ਤੁਹਾਡੇ ਕੋਲ ਇੱਥੇ ਕਿਹੜਾ ਕੋਈ ਕਮੀ ਪਈ ਹੈ, ਤੁਹਾਡੇ ਕੋਲ ਤਾਂ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਹੈ, ਹਜ਼ਾਰਾਂ ਰੁਪਈਏ ਲੋਕ ਲਿਆ ਕੇ ਤੁਹਾਡੇ ਚਰਨਾਂ ਵਿੱਚ ਅਰਪਣ ਨੂੰ ਤਿਆਰ ਖਲੋਤੇ ਰਹਿੰਦੇ ਨੇ।
ਨਿਤ ਪ੍ਰਸ ਅੰਨ ਦਰਬ ਉਦਾਰਾ ਦੂਰ ਦੂਰ ਕੇ ਨਰਬ ਬਾਰਾ।
ਪ੍ਰਤੀ ਲੋਕ ਤੁਹਾਡੇ ਕੋਲ ਆਉਂਦੇ ਨੇ ਬਹੁਤ ਉਦਾਰ ਹਿਰਦੇ ਨਾਲ, ਖੁੱਲੇ ਦਿਲ ਦੇ ਨਾਲ ਲੋਕ ਮਾਇਆ ਦੇ ਗੱਫੇ ਲਿਆਉਂਦੇ ਨੇ, ਔਰ ਉਹ ਦੂਰੋਂ ਦੂਰੋਂ ਲਿਆ ਕੇ ਆ ਕੇ ਤੁਹਾਡੇ ਦਰਬਾਰ ਵਿੱਚ ਭੇਟ ਕਰਦੇ ਨੇ, ਦੂਰੋਂ ਦੂਰੋਂ ਆ ਕੇ ਉਹ ਮਾਇਆ ਤੁਹਾਡੇ ਚਰਨਾਂ ਵਿੱਚ ਅਰਪਣ ਕਰਦੇ ਨੇ।
ਸ਼ਰਧਾ ਧਰੈ ਨਿਵਾਵੈ ਸੀਤ ਕੇਤਕ ਆਵਤ ਨਿਕਟ ਮਹੀਸ਼।
ਸ਼ਰਧਾ ਧਾਰਨ ਕਰਕੇ ਆ ਕੇ ਤੁਹਾਡੇ ਚਰਨਾਂ ਚ ਸੀਸ ਦਵਾਉਂਦੇ ਨੇ, ਤੇ ਜਿਹੜੇ ਉਹ ਆਉਂਦੇ ਨੇ ਲੋਕ ਉਹਨਾਂ ਵਿੱਚੋਂ ਰਾਜੇ ਵੀ ਆਉਂਦੇ ਨੇ, ਕਈ ਤੁਹਾਨੂੰ ਮੱਥਾ ਟੇਕ ਰਾਜੇ ਬਾਦਸ਼ਾਹ ਲੋਕ ਵੀ ਆ ਕੇ ਤੁਹਾਡੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ, ਉਹ ਵੀ ਆ ਕੇ ਤੁਹਾਡੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਦੇ ਨੇ, ਰਾਜੇ ਵੀ ਆ ਕੇ ਨਮਸਕਾਰਾਂ ਕਰਦੇ ਨੇ।
ਆਏ ਉਪਾਏ ਨਾਨਕ ਪਰਕਾਰਾ, ਦਿਨ ਮੈਂ ਤੇ ਦਿਓ ਹੱਕ ਹਮਾਰਾ।
ਸਾਰੀਆਂ ਭੇਟਾਵਾਂ ਲੈ ਕੇ ਉਹ ਲੋਕ ਤੁਹਾਡੇ ਕੋਲ ਆਉਂਦੇ ਨੇ, ਅਨੇਕ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਆਉਂਦੇ ਨੇ, ਸਾਨੂੰ ਤਾਂ ਉਹਦੇ ਵਿੱਚੋਂ ਹਿੱਸਾ ਦਿਓ, ਅਸੀਂ ਆਪਣਾ ਹੱਕ ਮੰਗਦੇ ਹਾਂ, ਕਿਉਂਕਿ ਇਹ ਜ਼ਮੀਨ ਸਾਡੀ, ਇਹ ਜਗ੍ਹਾ ਸਾਡੀ ਹੈ, ਇੱਥੇ ਤੁਸੀਂ ਨਗਰ ਵਸਾਇਆ, ਤੁਸੀਂ ਰਹਿ ਰਹੇ ਹੋ, ਤੇ ਤੁਸੀਂ ਇੱਥੇ ਰਹਿਣ ਦੇ ਬਦਲੇ ਸਾਨੂੰ ਸਾਡਾ ਹੱਕ ਦਿਓ। ਜਿਹੜੀ ਮਾਇਆ ਆਉਂਦੀ ਹੈ ਤੁਹਾਡੇ ਕੋਲ, ਉਹਦੇ ਵਿੱਚੋਂ ਸਾਨੂੰ ਹਿੱਸਾ ਚਾਹੀਦਾ, ਉਹ ਅਸੀਂ ਲੈਣ ਵਾਸਤੇ ਆਏ ਹਾਂ।
ਸੁਣ ਸ਼੍ਰੀ ਅਮਰ ਕਹੋ ਤਿੰਨ ਫੇਰ, ਤਨ ਕੋ ਲੋਭ ਕਰਤੋ ਢੇਰ।
ਸਤਿਗੁਰੂ ਜੀ ਫੇਰ ਬੋਲੇ, ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਤੁਸੀਂ ਧਨ ਦਾ ਲਾਲਚ ਕਿਉਂ ਕਰਦੇ ਹੋ, ਬਹੁਤਾ ਲਾਲਚ ਧਨ ਦਾ ਕਿਉਂ ਕਰ ਰਹੇ ਹੋ? ਆਖਿਰਕਾਰ ਛਕਣੇ ਤਾਂ ਦੋ ਪ੍ਰਸ਼ਾਦੇ ਹੀ ਨੇ ਨਾ, ਉਹ ਪ੍ਰਸ਼ਾਦਾ ਤੁਹਾਨੂੰ ਲੰਗਰਾਂ ਵਿੱਚੋਂ ਮਿਲ ਜਾਣਾ, ਉੱਥੇ ਕਿਉਂ ਨੀ ਛਕ ਲੈਂਦੇ?
ਗੁਰ ਤੋਂ ਸਦਨ ਮਿਲੇਗੀ ਬੇਗ, ਅਵਰ ਲੋਭ ਤਿਆਗੋ ਤੁਮ ਬੇਗ।
ਇੱਥੋਂ ਤਾਂ ਸਿਰਫ ਤੁਹਾਨੂੰ ਗੁਰੂ ਕੇ ਲੰਗਰਾਂ ਚੋਂ ਲੰਗਰ ਮਿਲ ਸਕਦਾ, ਪ੍ਰਸ਼ਾਦਾ ਮਿਲ ਸਕਦਾ ਦੋ ਵਕਤ ਦਾ, ਉਸ ਤੋਂ ਵੱਧ ਤੁਸੀਂ ਆਪਣੇ ਮਨ ਚ ਕੋਈ ਲਾਲਚ ਨਾ ਰੱਖੋ ਵੀ ਕਿ ਤੁਹਾਨੂੰ ਇੱਥੋਂ ਮਾਇਆ ਮਿਲ ਜਾਏਗੀ, ਧਨ ਮਿਲ ਜਾਏਗਾ, ਰੁਪਇਆ ਪੈਸਾ ਮਿਲ ਜਾਏਗਾ। ਇਹ ਲੋਭ ਆਪਣੇ ਹਿਰਦੇ ਚੋਂ ਤਿਆਗ ਦਿਓ, ਛੱਡ ਦਿਓ। ਗੁਰੂ ਘਰ ਦੇ ਵਿੱਚੋਂ ਤਾਂ ਸਿਰਫ ਤੁਹਾਨੂੰ ਦੇਗ ਮਿਲੇਗੀ, ਲੰਗਰ ਮਿਲੇਗਾ।
ਕਾਹੇ ਕ੍ਰਿਸ਼ਨਾ ਅਦਕ ਕਰਤੋ ਹਮਸੋ ਧਨ ਕੇ ਅਰਤੋ।
ਕਹਿੰਦੇ ਕਾਹਨੂੰ ਆਪਣੇ ਮਨ ਦੇ ਵਿੱਚ ਅਦਕ ਤ੍ਰਿਸ਼ਨਾ ਧਾਰਨ ਕਰਦੇ ਹੋ, ਤ੍ਰਿਸ਼ਨਾ ਪਦਾਰਥਾਂ ਦੀ, ਔਰ ਤ੍ਰਿਸ਼ਨਾ ਹਿਰਦੇ ਚ ਧਾਰਨ ਕਰਕੇ ਸਾਡੇ ਨਾਲ ਆ ਕੇ ਅੜ ਰਹੇ ਹੋ, ਮਾਇਆ ਕਰਕੇ ਸਾਡੇ ਨਾਲ ਆ ਕੇ ਅੜ ਰਹੇ ਹੋ, ਇਹ ਤ੍ਰਿਸ਼ਨਾ ਆਪਣੇ ਮਨ ਚੋਂ ਤਿਆਗ ਦਿਓ, ਇਹ ਤ੍ਰਿਸ਼ਨਾ ਤੁਹਾਡੀ ਪੂਰੀ ਨਹੀਂ ਹੋ ਸਕਦੀ।
ਸੇ ਬਹੁਤ ਭਈ ਤਕਰਾਰ, ਓੜਕ ਦੁਸ਼ਟ ਕਰਤ ਭੇਰਾਰ।
ਕਾਫੀ ਤਕਰਾਰ ਹੁੰਦੀ ਰਹੀ, ਆਖਿਰਕਾਰ ਇਨ੍ਹਾਂ ਨੇ ਸਤਿਗੁਰਾਂ ਨਾਲ ਝਗੜਾ ਵੀ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਤਕਰਾਰ ਹੁੰਦੀ ਰਹੀ, ਆਖਿਰਕਾਰ ਇਹ ਲੜ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਝਗੜਾ ਕਰਦਿਆਂ ਹੋਇਆ ਦੁਸ਼ਟ ਬੋਲੇ,
ਕਹਿਤ ਬਏ ਹਮ ਦਿੱਲੀ ਜਾਵੇਂ, ਕਰ ਫਰਿਆਦ ਤੁਮ ਤੇ ਧਨ ਪਾਵੇਂ।
ਆਖਿਰਕਾਰ ਲੜਾਈ ਕਰਕੇ ਫਿਰ ਝਗੜਾ ਕਰਦਿਆਂ ਅਖੀਰ ਨੂੰ ਬੋਲੇ, ਜਦੋਂ ਕੋਈ ਜ਼ੋਰ ਨਾ ਚੱਲਿਆ ਤੇ ਕਹਿੰਦੇ ਜੀ ਅਸੀਂ ਤਾਂ ਦਿੱਲੀ ਜਾਵਾਂਗੇ। ਇਹ ਗੱਲ ਇੱਥੇ ਤੱਕ ਨਹੀਂ ਸੀਮਤ ਰਹਿਣੀ, ਅਸੀਂ ਤਾਂ ਦਿੱਲੀ ਬਾਦਸ਼ਾਹ ਦੀ ਕਚਹਿਰੀ ਵਿਚ ਜਾ ਕੇ ਪੁਕਾਰ ਕਰਾਂਗੇ, ਉਥੇ ਜਾ ਕੇ ਪੁਕਾਰ ਕਰਕੇ ਤੁਹਾਡੇ ਕੋਲੋਂ ਧਨ ਲਵਾਂਗੇ, ਮਾਇਆ ਲਵਾਂਗੇ।
ਸਤਿਗੁਰ ਕਹਿਓ ਖੁਸ਼ੀ ਸੋ ਕਰੋ, ਹਮ ਤੇ ਧਨ ਕੀ ਆਸ ਨਾ ਧਰੋ।
ਸੱਚੇ ਪਾਤਸ਼ਾਹ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਭਾਈ ਜਿਹੜੀ ਤੁਹਾਡੇ ਮਨ ਚ ਖੁਸ਼ੀ ਆਵੇ ਤੁਸੀਂ ਉਦਾਂ ਹੀ ਕਰੋ, ਜਾਓ ਜਿੱਥੇ ਜਾਣਾ ਨਾ ਤੁਹਾਡੇ ਮਨ ਦੀ ਖੁਸ਼ੀ, ਪਰ ਇਹ ਗੱਲ ਯਾਦ ਰੱਖਿਓ ਵੀ ਸਾਡੇ ਕੋਲੋਂ ਧਨ ਦੀ ਆਸ ਨਾ ਕਰਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਯਾਤਰਾ ਤੇ ਵੀ ਗਏ, ਉੱਥੇ ਵੀ ਗੁਰੂ ਸਾਹਿਬ ਨੇ ਇਹੀ ਕਿਹਾ ਸੀ ਉਹਨਾਂ ਟੈਕਸ ਵਸੂਲਣ ਵਾਲਿਆਂ ਨੂੰ ਵੀ ਇੱਥੇ ਮਾਇਆ ਨੀ ਜੇ ਮਿਲਣੀ। ਅਕਬਰ ਬਾਦਸ਼ਾਹ ਦੇ ਕੋਲ ਵੀ ਸੁਨੇਹਾ ਭੇਜ ਦਿੱਤਾ, ਬੀਰਬਲ ਆਇਆ, ਉਹ ਵੀ ਕਹਿੰਦਾ ਸੀ ਪੈਸੇ ਲੈਣੇ, ਪਾਤਸ਼ਾਹ ਕਹਿੰਦੇ ਲੰਗਰ ਛਕ ਲੈ ਜਿੰਨਾ ਛਕਣਾ, ਆਪਣੇ ਫੌਜਾਂ ਨੂੰ ਵੀ ਲਾਇਆ, ਉਹਨਾਂ ਨੂੰ ਵੀ ਚੁਕਾ ਦਿੰਦੇ ਆ, ਪਰ ਧਨ ਦੀ ਆਸ ਨਾ ਰੱਖੋ, ਕਿਉਂਕਿ ਨਾ ਅਸੀਂ ਧਨ ਜੋੜਦੇ ਹਾਂ ਤੇ ਨਾ ਦਿੰਦੇ ਹਾਂ, ਅਸੀਂ ਤਾਂ ਉਨਾ ਕੁ ਲੰਗਰ ਵਿਚ ਰੱਖਦੇ ਹਾਂ ਜਿੰਨਾ ਕੁ ਵਰਤ ਜਾਵੇ। ਤੇ ਪਾਤਸ਼ਾਹ ਨੇ ਇਹਨਾਂ ਨੂੰ ਵੀ ਕਹਿ ਦਿੱਤਾ, ਜਾਓ ਭਾਈ ਤੁਹਾਡੀ ਖੁਸ਼ੀ ਹੈ, ਦਿੱਲੀ ਜਾਣਾ, ਉੱਥੇ ਚਲੇ ਜਾਓ, ਜਾ ਕੇ ਫਰਿਆਦ ਕਰ ਲੋ, ਪਰ ਸਾਡੇ ਕੋਲੋਂ ਧਨ ਦੀ ਆਸ ਨਾ ਕਰੋ।
ਗਏ ਸਦਨ ਉੱਠ ਮਤਾ ਪਕਾਇਓ, ਦਿੱਲੀ ਜਾਏ ਕਲੰਕ ਸੋ ਪਾਇਓ।
ਘਰ ਗਏ, ਜਾ ਕੇ ਇਹਨਾਂ ਨੇ ਮਤਾ ਪਕਾਇਆ, ਆਖਿਰਕਾਰ ਇਹ ਮਤਾ ਪਕਾਇਆ ਵੀ ਦਿੱਲੀ ਚੱਲੀਏ, ਦਿੱਲੀ ਨੂੰ ਤੁਰ ਪਏ, ਪਰ ਦਿੱਲੀ ਜਾ ਕੇ ਵੀ ਇਹਨਾਂ ਨੂੰ ਕਲੰਕ ਹੀ ਲੱਗਾ ਮੱਥੇ ਤੇ, ਗੁਰੂ ਤੋਂ ਬੇਮੁਖ ਹੋ ਕੇ ਗਏ ਸਨ ਤੇ ਮੱਥੇ ਤੇ ਕਲੰਕ ਹੀ ਲੱਗਣਾ। ਜਿਹੜੇ ਸਤਿਗੁਰਾਂ ਤੋਂ ਬੇਮੁਖ ਹੁੰਦੇ ਉਹਨਾਂ ਨੂੰ ਕਿਤੇ ਇੱਜ਼ਤ ਨਹੀਂ ਮਿਲਦੀ, ਤਿਰਸਕਾਰ ਹੀ ਮਿਲਦਾ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਇਹ ਸਿਧਾਂਤ ਹੈ। ਕਹਿੰਦੇ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਦਿੱਲੀ ਗਏ, ਪਰ ਉੱਥੇ ਵੀ ਮੱਥੇ ਤੇ ਕਲੰਕੀ ਲੱਗਾ।
ਚਵਗੱਤੇ ਆਗੇ ਫਰਿਆਦ, ਮੂਰਖ ਕਰਤ ਪਏ ਬੋਬਾ।
ਕਹਿੰਦੇ ਨੇ ਬਾਦਸ਼ਾਹ ਨੂੰ, ਬਾਦਸ਼ਾਹ ਕੋਲ ਜਾ ਕੇ ਨਾ ਮੂਰਖਾਂ ਨੇ ਫਰਿਆਦ ਕੀਤੀ, ਜਾ ਕੇ ਉੱਥੇ ਜਾ ਕੇ ਬਾਅਦ ਵਿਅਰਥੀ ਜਾ ਕੇ ਫਰਿਆਦਾਂ ਕਰਨ ਲੱਗੇ।
ਇੱਕ ਪਥਾਲ ਗੋ ਕਾ ਦਾਸ ਸਭਾ ਮਧ ਚਵਗਤੇ ਪਾਸ।
ਗੁਰੂ ਘਰ ਦਾ ਇੱਕ ਸ਼ਰਧਾਲੂ ਪਠਾਨ ਸੀ ਜਿਹੜਾ ਬਾਦਸ਼ਾਹ ਦੀ ਕਚਹਿਰੀ ਦੇ ਵਿਚ ਸੀ ਅਕਬਰ ਦੇ, ਉਹਨੂੰ ਗੁਰੂ ਸਾਹਿਬ ਦੀ ਮਹਿਮਾ ਦਾ ਪਤਾ ਸੀ। ਉਹਨੇ ਵੇਖ ਲਿਆ ਵੀ ਇਹ ਤਾਂ ਓਦਾਂ ਹੀ ਦੋਖੀ ਟੁਰ ਕੇ ਆ ਗਏ, ਉਹਨੇ ਉਸੇ ਵੇਲੇ ਇਹਨਾਂ ਨੂੰ ਵਾਪਸ ਮੋੜ ਦਿੱਤਾ।
ਸਰਬ ਭੇਦ ਪ੍ਰਗਟਾਵਤ ਪਇਓ ਦੁਸ਼ਟਨ ਕੋ ਝੂਠਾ ਤਿਨ ਕਹਿਓ।
ਇਹਨਾਂ ਨੇ ਫਰਿਆਦ ਕੀਤੀ, ਉਹ ਪਠਾਨ ਨੇ ਫਿਰ ਗੁਰੂ ਘਰ ਵੱਲੋਂ ਪੈਰਵਾਈ ਕੀਤੀ, ਕਹਿਣ ਲੱਗਾ ਬਾਦਸ਼ਾਹ ਇਹ ਝੂਠੇ ਨੇ ਬੰਦੇ, ਉਹ ਜਗ੍ਹਾ ਸਤਿਗੁਰਾਂ ਦੀ ਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਨਗਰ ਵਸਾਇਆ ਉਹਦੇ ਤੇ ਇਹਨਾਂ ਦਾ ਕੋਈ ਹੱਕ ਨਹੀਂ ਬਣਦਾ। ਗੁਰੂ ਕੀ ਉਹ ਨਗਰੀ ਹੈ, ਸਤਿਗੁਰੂ ਜੀ ਦਾ ਉੱਥੇ ਨਿਵਾਸ ਆ, ਇਹਨਾਂ ਦਾ ਕਾਹਦਾ ਹਿੱਸਾ ਬਣਦਾ। ਇਹਨਾਂ ਦੇ ਪਿਤਾ ਨੇ ਤਾਂ ਜਗ੍ਹਾ ਦਾਨ ਕੀਤੀ ਹੋਈ ਸੀ ਗੁਰੂ ਘਰ ਵਾਸਤੇ, ਇਹਨਾਂ ਦਾ ਉੱਥੇ ਕੋਈ ਹੱਕ ਨਹੀਂ ਬਣਦਾ। ਇਸ ਤਰ੍ਹਾਂ ਸਾਰਾ ਦਰਪੰਤ ਉਸ ਪਠਾਨ ਨੇ ਬਾਦਸ਼ਾਹ ਦੀ ਕਚਹਿਰੀ ਵਿਚ ਪ੍ਰਗਟ ਕਰਕੇ ਇਹਨਾਂ ਮੂਰਖਾਂ ਦੀ ਮੂੰਹ ਤੇ ਮਾਰ ਪਾਈ।
ਲੱਗੀ ਹੋਣ ਤਿੰਨ ਪਰ ਬੋ ਮਾਰ ਤੱਕੇ ਦੇ ਕਾਦੇ ਦਰਬਾਰ।
ਬੜੀ ਮਾਰ ਵੱਜਣ ਲੱਗੀ ਵੀ ਇਹ ਦੋਖੀ ਨੇ ਤਾਂ ਝੂਠੀ ਫਰਿਆਦ ਲੈ ਕੇ ਆਏ ਨੇ, ਝੂਠ ਬੋਲਣ ਵਾਲੇ ਨੇ। ਜਿੰਨੇ ਸਭਾ ਦੇ ਵਿਚ ਸਨ ਸਭ ਨੇ ਧੱਕੇ ਮਾਰੇ, ਧੱਕੇ ਮਾਰ ਮਾਰ ਕੇ ਬਾਦਸ਼ਾਹ ਦੇ ਦਰਬਾਰ ਚੋਂ ਇਹਨਾਂ ਨੂੰ ਬਾਹਰ ਕੱਢਿਆ ਗਿਆ। ਗੁਰੂ ਘਰ ਦੇ ਦੋਖੀਆਂ ਨੂੰ ਇੱਥੇ ਵੀ ਧੱਕੇ ਤੇ ਅੱਗੇ ਵੀ ਧੱਕੇ ਪੈਂਦੇ ਨੇ, ਕਿਤੇ ਥਾਂ ਨਹੀਂ ਮਿਲਦੀ ਜਿਹੜੇ ਗੁਰੂ ਘਰ ਦੇ ਦੋਖੀ ਨੇ। ਕਹਿੰਦੇ ਬਾਦਸ਼ਾਹ ਦੇ ਦਰਬਾਰ ਚੋਂ ਧੱਕੇ ਮਾਰ ਕੇ ਇਹਨਾਂ ਨੂੰ ਬਾਹਰ ਕੱਢਿਆ ਗਿਆ। ਮਾਰ ਪੈਣ ਲੱਗੇ,
ਬਹੁਤ ਦੁਖੀ ਸਭ ਸੋਜ ਗਵਾਈ ਘਰ ਆਵਤ ਲੱਜਾ ਬੋ ਪਾਈ।
ਜੋ ਕੁਝ ਨਾਲ ਲੈ ਗਏ ਸੀ ਉਹ ਵੀ ਸਾਰਾ ਕੁਝ ਗਵਾ ਬੈਠੇ, ਬੜੇ ਸ਼ਰਮਿੰਦਾ ਹੋਏ ਵੀ ਹੁਣ ਵਾਪਸ ਆਪਣੇ ਘਰ ਕੀ ਮੂੰਹ ਲੈ ਕੇ ਜਾਈਏ।
ਰੁਲ ਮਰ ਗਏ ਜੋ ਆਏ ਫੇਰ ਦੁਖੀ ਪਏ ਜਮ ਮਾਰੇ ਘੇਰ।
ਰਸਤੇ ਵਿਚ ਹੀ ਰੁਲ ਰੁਲ ਕੇ ਮਰ ਗਏ, ਘਰ ਤੱਕ ਪਹੁੰਚੇ ਨੀ ਦੁਖੀ, ਇੰਨੀ ਸ਼ਰਮਸਾਰ ਸ਼ਰਮਿੰਦਾ ਹੋਏ ਕਿ ਰਸਤੇ ਚ ਰੁਲ ਮਿਲ ਕੇ ਮਰ ਗਏ। ਮਰਨ ਤੋਂ ਬਾਅਦ ਵੀ ਕਹਿੰਦੇ ਫਿਰ ਜੰਮਾਂ ਦੀ ਮਾਰ ਪਈ ਇਹਨਾਂ ਨੂੰ ਵੀ, ਗੁਰੂ ਘਰ ਦੇ ਦੋਖੀ ਨੇ ਗੁਰੂ ਤੋਂ ਬੇਮੁਖ ਨੇ। ਅੱਗੇ ਜੰਮਾਂ ਦੀ ਮਾਰ ਵੀ ਇਹਨਾਂ ਪਾਪੀਆਂ ਨੂੰ ਦੋਖੀਆਂ ਨੂੰ ਪਈ ਹੈ।
ਇਹ ਬਿਰਤਾਂਤ ਸਭਨ ਸੁਣ ਪਾਇਓ ਦੁਸ਼ਟਨ ਕੋ ਪ੍ਰਭ ਦੰਡ ਦਿਵਾਇਓ।
ਸੰਗ ਗੋਇੰਦਵਾਲ ਸਾਹਿਬ ਵੀ ਪਹੁੰਚਿਆ, ਸਿੱਖਾਂ ਤੱਕ ਖਬਰ ਪਹੁੰਚੀ, ਦਿੱਲੀ ਦੇ ਸਿੱਖਾਂ ਨੇ ਖਬਰ ਭੇਜ ਦਿੱਤੀ ਵੀ ਏਦਾਂ ਗੁਰੂ ਘਰ ਦੇ ਦੋਖੀਆਂ ਨੂੰ ਦੰਡ ਮਿਲਿਆ, ਸਜ਼ਾ ਮਿਲੀ ਹੈ। ਸਭ ਪਾਸੇ ਇਹ ਗੱਲ ਪ੍ਰਗਟ ਹੋ ਗਈ ਕਿ ਸਤਿਗੁਰੂ ਜੀ ਨੇ ਇਹਨਾਂ ਗੁਰੂ ਘਰ ਦੇ ਦੋਖੀਆਂ ਨੂੰ ਦੰਡ ਦਿਵਾਇਆ ਹੈ।
ਸ੍ਰੀ ਗੁਰੂ ਰਾਮਦਾਸ ਪ੍ਰਭ ਸਵਾਮੀ ਕਿਰਪਾ ਸਿੰਧ ਸਭ ਅੰਤਰ ਜਮੀ।
ਗੁਰੂ ਰਾਮਦਾਸ ਸਾਹਿਬ ਜੀ ਉਸ ਵੇਲੇ ਗੋਇੰਦਵਾਲ ਸਾਹਿਬ ਹੀ ਸੀ, ਕਿਰਪਾ ਸਿੰਧ ਸਤਿਗੁਰੂ ਜੀ ਅੰਤਰ ਜਾਮੀ ਨੇ ਗੁਰੂ ਰਾਮਦਾਸ ਸਾਹਿਬ, ਉਹਨਾਂ ਦੇ ਕੰਨਾਂ ਵਿਚ ਵੀ ਇਹ ਸਾਰਾ ਪ੍ਰਸੰਗ ਪਿਆ ਕਿ ਜਿਹੜੇ ਮਰਵਾਏ ਗਏ ਸਨ, ਗੋਂਦੇ ਦੀ ਔਲਾਦ ਗਈ ਸੀ, ਫਰਿਆਦ ਕਰਨ ਵਾਸਤੇ ਵੀ ਇਹਨਾਂ ਨੂੰ ਧੱਕੇ ਪਏ ਨੇ, ਬਾਦਸ਼ਾਹ ਦੀ ਕਚਹਿਰੀ ਵਿਚੋਂ ਇਹਨਾਂ ਨੂੰ ਮਾਰ ਪਈ ਹੈ, ਉਹਨਾਂ ਦੀ ਭਾਰੀ ਦੁਰਦਸ਼ਾ ਹੋਈ ਹੈ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਇਸ ਗੱਲ ਦਾ ਪਤਾ ਲੱਗਾ।
ਤਾਹੇ ਸਮੇਂ ਗੁਰ ਸੇਵ ਮਝਾਰਾ ਤਤਪਰ ਰਹਿ ਤੋਤੇ ਦਰਬਾਰਾ।
ਉਸ ਸਮੇਂ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਸਨ। ਜਿਸ ਵੇਲੇ ਸਾਰਾ ਪ੍ਰਸੰਗ ਵਾਪਰਿਆ ਹੈ ਉਸ ਸਮੇਂ ਦੀ ਸਾਰੀ ਘਟਨਾ, ਗੁਰੂ ਰਾਮਦਾਸ ਜੀ ਨੇ ਆਪ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿਚ ਸੇਵਾ ਕਰਦਿਆਂ ਵੇਖਿਆ ਹੈ।
ਗੌੜੀ ਰਾਗ ਵਾਰ ਕੇ ਅੰਤਰ ਇਸ ਪ੍ਰਥਾਏ ਸਲੋਕ ਸੁਤੰਤਰ।
ਉਸ ਵੇਲੇ ਗੌੜੀ ਰਾਗ ਦੀ ਵਾਰ ਵਿਚ ਉਸ ਵੇਲੇ ਦਾ ਸਾਰਾ ਜਿਹੜਾ ਪ੍ਰਸੰਗ ਹੈ ਉਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ, ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਵੀ ਦਰਜ ਕੀਤਾ। ਗੌੜੀ ਰਾਗ ਦੀ ਵਾਰ ਵਿਚ ਪਹਿਲਾਂ ਵੀ ਸ਼ਬਦ ਆਇਆ ਹੈ ਜਦੋਂ ਉਸ ਤਪੇ ਦੀ ਗੱਲ ਹੋਈ ਹੈ, ਤੇ ਫਿਰ ਜਦੋਂ ਇਹਨਾਂ ਨੇ ਫਰਿਆਦ ਕੀਤੀ ਬਾਦਸ਼ਾਹ ਦੇ ਕੋਲ ਜਾ ਕੇ ਇਹਨਾਂ ਦੀ ਜਿਹੜੀ ਦਸ਼ਾ ਹੋਈ ਉਹ ਵੀ ਗੌੜੀ ਦੀ ਵਾਰ ਵਿਚ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਾ ਜ਼ਿਕਰ ਕੀਤਾ ਹੈ।
ਉਚਰਤ ਭਏ ਭਲੇ ਚਿਤ ਲਾਏ ਜੋ ਗੁਰ ਕੀ ਮਹਿਮਾ ਪ੍ਰਗਟਾਏ।
ਗੁਰੂ ਜੀ ਨੇ ਬੜੀ ਸੁੰਦਰ ਵਾਰ, ਗੌੜੀ ਦੀ ਵਾਰ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀ। ਦੋ ਵਾਰਾਂ ਨੇ, ਇੱਕ ਵਾਰ ਗੁਰੂ ਰਾਮਦਾਸ ਸਾਹਿਬ ਦੀ ਉਚਾਰੀ ਹੋਈ, ਜਿਹਦੇ ਵਿੱਚ ਗੁਰੂ ਘਰ ਦੀ ਮਹਿਮਾ ਸਤਿਗੁਰਾਂ ਨੇ ਪ੍ਰਗਟ ਕੀਤੀ। ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਪ੍ਰਸੰਗ ਉਸ ਵਾਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਦਰਜ ਕੀਤੇ ਹਨ।
ਸੁਣੋ ਸਿੱਖ ਚਿਤ ਕਰ ਸਾਵਧਾਨ, ਸ੍ਰੀ ਸਤਿਗੁਰ ਜੋ ਕੀਨ ਬਖਾਨ।
ਹੇ ਗੁਰੂ ਕੇ ਸਿੱਖੋ, ਤੁਸੀਂ ਉਹ ਸਾਰਾ ਸਲੋਕ ਜਿਹੜਾ ਗੁਰੂ ਰਾਮਦਾਸ ਸਾਹਿਬ ਨੇ ਉਚਾਰਨ ਕੀਤਾ ਉਹਨੂੰ ਮਨ ਲਾ ਕੇ, ਚਿਤ ਲਾ ਕੇ, ਏਕਾਗਰ ਹੋ ਕੇ ਸੁਣੋ। ਉਹ ਸਲੋਕ ਜਿਹੜਾ ਇਹਨਾਂ ਮਰਵਾਇਆਂ ਨੇ ਬੇਨਤੀ ਕੀਤੀ, ਗੋਂਦੇ ਦੀ ਔਲਾਦ ਨੇ ਬਾਦਸ਼ਾਹ ਦੀ ਕਚਹਿਰੀ ਚ, ਉਥੇ ਜਿਹੜੀ ਉਨ੍ਹਾਂ ਦੀ ਦੁਰਦਸ਼ਾ ਹੋਈ, ਉਥੇ ਜੋ ਉਨ੍ਹਾਂ ਦੀ ਹਾਲਤ ਹੋਈ, ਲੋਕ ਪਰਲੋਕ ਵਿਚ ਉਨ੍ਹਾਂ ਦੀ ਜੋ ਦਸ਼ਾ ਹੋਈ, ਉਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਸ ਪਵਿੱਤਰ ਸਲੋਕ ਵਿਚ ਪ੍ਰਗਟ ਕਰਕੇ ਦੱਸੀ। ਆਪ ਜੀ ਸਾਰੇ ਮਨ ਲਾ ਕੇ ਸੁਣੋ।
ਸਲੋਕ ਮਹਿਲਾ ਚੌਥਾ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿਰ ਵੇ ਮੁਖ ਵੇ ਮੁਖੈ ਨੂੰ ਪਾਇਆ।
ਸਲੋਕ ਮਹਲਾ ਚੌਥਾ ਗੁਰੂ ਰਾਮਦਾਸ ਸਾਹਿਬ ਜੀ ਸਲੋਕ ਉਚਾਰਦੇ ਨੇ। ਬਾਦਸ਼ਾਹ ਦੀ ਕਚਹਿਰੀ ਚ ਫਰਿਆਦ ਕਰਨ ਵਾਲੇ ਫਰਿਆਦੀਆਂ ਨੂੰ ਉਸ ਵੇਲੇ ਇਕ ਚੋਲਾ ਪਾਉਣਾ ਪੈਂਦਾ ਸੀ, ਜਿਹਦੇ ਚ ਜੂਆਂ ਪਈਆਂ ਹੋਈਆਂ, ਮੈਲ ਨਾਲ ਭਰਿਆ ਹੋਇਆ, ਨੀਲਾ ਕਾਲਾ ਖਿਦੋਲੜਾ। ਖਿਦੋਲੜਾ ਕਹਿੰਦੇ ਨੇ ਵੀ ਬਹੁਤ ਜ਼ਿਆਦਾ ਪੁਰਾਣਾ ਜੀਰਣ ਜਿਹਾ ਉਹ ਚੋਲਾ ਹੁੰਦਾ ਸੀ, ਉਹ ਪਾ ਕੇ ਤੇ ਫਿਰ ਫਰਿਆਦੀ ਬਣ ਕੇ ਜਾਣਾ ਪੈਂਦਾ ਸੀ। ਕਹਿੰਦੇ ਗੋਂਦੇ ਦੇ ਪੁੱਤਰਾਂ ਨੂੰ ਵੀ ਉਹ ਪਾਉਣਾ ਪਿਆ ਗਲ ਦੇ ਵਿਚ, ਉਹ ਜੂਆਂ ਨਾਲ ਭਰਿਆ ਹੋਇਆ, ਮੈਲ ਨਾਲ ਭਰਿਆ ਹੋਇਆ, ਖਿਦੋਲੜਾ ਸੀ। ਬੇਮੁੱਖਾਂ ਨੇ ਜਿਹੜੇ ਗੁਰੂ ਘਰ ਤੋਂ ਬੇਮੁੱਖ ਹੋ ਕੇ ਗਏ, ਉਹ ਬੇਮੁੱਖਾਂ ਨੇ ਸਰੀਰ ਦੇ ਇਹਨਾਂ ਤੇ ਪਵਾਇਆ ਗਿਆ।
ਪਾਸ ਨਾ ਦੇਈ ਕੋਈ ਬਹਿਰ ਜਗਤ ਮੈਂ, ਬੂ ਪਰ ਸਗਵੀ ਮਲ ਲਾਏ ਮਨ ਮੁਕ ਆਇਆ।
ਜਦੋਂ ਇਹਨਾਂ ਨੂੰ ਧੱਕੇ ਪਏ ਨਾ ਦਰਬਾਰ ਦੇ ਵਿਚੋਂ, ਤੇ ਜਦੋਂ ਇਹ ਬਾਹਰ ਡਿੱਗੇ, ਤੇ ਡਿੱਗਦਿਆਂ ਜਿਹੜਾ ਸਰੀਰ ਤੇ ਕੱਪੜੇ ਵਸਤਰ ਪਾਏ ਹੋਏ ਉਹਨੂੰ ਗੰਦਗੀ ਲੱਗ ਗਈ, ਗੂ ਮਤਲਬ ਵਿਸ਼ਟਾ ਲੱਗ ਗਈ, ਤੇ ਜਦੋਂ ਵਿਸ਼ਟਾ ਲੱਗ ਗਈ ਸਰੀਰ ਦੇ ਉੱਤੇ, ਤੇ ਫਿਰ ਕੋਈ ਇਹਨਾਂ ਨੂੰ ਆਪਣੇ ਕੋਲ ਨਹੀਂ ਬਹਿਣ ਦਿੰਦਾ, ਕੋਈ ਇਹਨਾਂ ਨੂੰ ਆਪਣੇ ਨੇੜੇ ਨਹੀਂ ਬਹਿਣ ਦਿੰਦਾ। ਗੰਦਗੀ ਕਰਕੇ ਇੱਕ ਬਦਬੂ ਆਉਂਦੀ ਸੀ, ਇੱਕ ਜੂਆਂ ਦਾ ਭਰਿਆ ਉਹ ਮੈਲਾ ਕੱਪੜਾ ਸਰੀਰ ਤੇ ਇਹਨਾਂ ਨੇ ਪਾਇਆ ਹੋਇਆ ਸੀ। ਇਸ ਕਰਕੇ ਕਹਿੰਦੇ ਮਨਮੁੱਖਾਂ ਨੂੰ ਖਾਲੀ ਉਥੋਂ ਵਾਪਸ ਪਰਤਣਾ ਪਿਆ।
ਸਗਵੀ ਮਲ ਲਾਏ ਮਨਮੁੱਖ ਆਇਆ,
ਕਹਿੰਦੇ ਸਗੋਂ ਹੋਰ ਜ਼ਿਆਦੀ ਮੈਲ ਲਾ ਕੇ ਮਨਮੁੱਖ ਉਥੋਂ ਵਾਪਸ ਮੁੜੇ।
ਪਰਾਈ ਜੋ ਨਿੰਦਾ ਚੁਗਲੀ ਨੂੰ ਵੇਬੁਕ ਕਰਕੇ ਭੇਜਿਆ, ਉਥੇ ਮੂੰਹ ਕਾਲਾ ਦੁਆਵੇ ਮੁੱਖਾਂ ਦਾ ਕਰਾਇਆ।
ਜਿਹੜੇ ਗੁਰੂ ਘਰ ਦੀ ਨਿੰਦਾ ਕਰਦੇ ਸਨ ਤੇ ਸਤਿਗੁਰਾਂ ਦੀ ਨਿੰਦਾ ਤੇ ਚੁਗਲੀ ਕਰਨ ਵਾਸਤੇ ਬੇਮੁੱਖ ਕਰਕੇ ਇਹਨਾਂ ਨੂੰ ਭੇਜਿਆ ਸੀ, ਜਦੋਂ ਉਥੇ ਗਏ ਦੋ ਜਣੇ ਸੀ, ਇੱਕ ਗੋਂਦੇ ਦਾ ਪੁੱਤਰ ਤੇ ਇੱਕ ਉਹਦਾ ਨਾਲ ਚੇਲਾ ਸੀ, ਦੋਵੇਂ ਉਹਦੀ ਸਿਫਾਰਿਸ਼ ਕਰਨ ਵਾਸਤੇ ਨਾਲ ਗਿਆ ਹੋਇਆ। ਕਹਿੰਦੇ ਦੋਵਾਂ ਦਾ ਉਥੇ ਸਗੋਂ ਮੂੰਹ ਕਾਲਾ ਕੀਤਾ ਗਿਆ, ਦੋਵਾਂ ਦਾ ਮੂੰਹ ਕਾਲਾ ਕੀਤਾ ਗਿਆ ਵੀ ਇਹ ਤਾਂ ਝੂਠੇ ਨੇ, ਝੂਠੀ ਫਰਿਆਦ ਲੈ ਕੇ ਆਏ ਨੇ, ਗੁਰੂ ਘਰ ਦੀ ਚੁਗਲੀ ਕਰਨ ਵਾਸਤੇ ਆਏ ਨੇ। ਦੋਵਾਂ ਦਾ ਮੂੰਹ ਉਥੇ ਕਾਲਾ ਕਰਾਇਆ ਗਿਆ।
ਤਰ ਸੁਣਿਆ ਸਬਤ ਜਗਤ ਵਿਚ ਭਾਈ, ਵੇ ਮੁਕ ਸੜੇ ਨਫਰੇ ਪੌਲੀ ਪੌਂਦੀ ਫਾਵਾ ਹੋਏ ਕੈ ਤਿੰਨ ਉੱਠ ਕਰ ਆਇਆ।
ਕਹਿਣ ਲੱਗੇ ਉਸ ਵੇਲੇ ਛੇਤੀ ਨਾਲ ਸਾਰੇ ਜਗਤ ਵਿਚ ਸੁਣਿਆ ਭਾਈ, ਤੜ ਦਾ ਮਤਲਬ ਛੇਤੀ ਨਾਲ, ਇਹ ਜਿਹੜੇ ਬੇਮੁਖ ਗੋਂਦੇ ਦਾ ਪੁੱਤਰ ਮਰਵਾਹ ਖੱਤਰੀ ਆਇਆ, ਸਣਾ ਨਫਰੈ, ਨਫਰੈ ਕਹਿੰਦੇ ਨੇ ਚੇਲੇ ਨੂੰ, ਆਪਣੇ ਚੇਲੇ ਦੇ ਸਮੇਤ ਆਇਆ, ਤੇ ਪੌਂਦੀ ਪੌਲੀ ਪੌਂਦੀ ਫਾਵਾ ਹੋਏ ਉੱਠ ਘਰ ਆਇਆ। ਇਹਦਾ ਮਤਲਬ ਹੈ ਵੀ ਸਿਰ ਚ ਛਿੱਤਰ ਖਾਂਦਾ ਹੋਇਆ, ਜੁੱਤੀਆਂ ਦੇ ਹਾਰ ਗਲ ਚ ਪੈਂਦੇ ਨੇ ਇਹਨਾਂ ਦੇ, ਜਿਹੜੇ ਬੇਮੁਖ ਹੋ ਕੇ ਗੁਰੂ ਘਰ ਤੋਂ ਫਰਿਆਦ ਕਰਨ ਵਾਸਤੇ ਗਏ ਸੀ, ਤੇ ਫਾਵੇ ਹੋਏ, ਸੋਝੀ ਨੀ ਆਉਂਦੀ ਵੀ ਕੀ ਕਰੀਏ, ਫਾਵੇ ਹੋਏ ਉੱਠ ਕੇ ਬਾਦਸ਼ਾਹ ਦੀ ਕਚਹਿਰੀ ਚੋਂ ਬਾਹਰ ਆਏ ਨੇ, ਘਰ ਨੂੰ ਵਾਪਸ ਮੁੜੇ ਨੇ।
ਅੱਗੇ ਸੰਗਤੀ ਕੁੜਮੀ ਵੇ ਮੁਕ ਰਲਣ ਨਾ ਮਿਲੇ, ਤਾਂ ਵੋਟੀ ਭਤੀਜੀ ਫਿਰ ਆਣ ਘਰ ਪਾਇਆ।
ਫਿਰ ਉਸ ਵਕਤ ਅੱਗੇ ਨਾ ਤਾਂ ਸੰਗਤ ਵਿਚ ਮਿਲਣ ਜੋਗੇ ਰਹੇ, ਗੋਇੰਦਵਾਲ ਸਾਹਿਬ ਕਿਹੜਾ ਮੂੰਹ ਲੈ ਕੇ ਆਉਂਦੇ, ਸੰਗਤ ਵਿਚ ਕਿਵੇਂ ਮਿਲਦੇ ਜਿਹੜੇ ਗੁਰੂ ਘਰ ਦੇ ਬਰਖਿਲਾਫ਼ ਫਰਿਆਦ ਲੈ ਕੇ ਗਏ ਸੀ ਬਾਦਸ਼ਾਹ ਕੋਲ। ਕਹਿੰਦੇ ਨਾ ਸੰਗਤ ਵਿਚ ਮਿਲਣ ਜੋਗੇ ਰਹੇ, ਨਾ ਕੁੜਮਾਂ ਦੇ ਵਿਚ ਰਲ ਕੇ ਬਹਿਣ ਜੋਗੇ ਰਹੇ, ਵੇਮੁਖ ਰਲਣਾ ਨਾ ਮਿਲੇ। ਤੇ ਕਹਿੰਦੇ ਜਦੋਂ ਘਰ ਤੱਕ ਪਹੁੰਚਿਆ ਫਾਵਾ ਹੋਇਆ ਬੌਰਾ ਹੋਇਆ ਤੇ ਵੋਟੀਆਂ ਤੇ ਭਤੀਜੀਆਂ ਨੇ ਉਸ ਵੇਲੇ ਚੁੱਕ ਕੇ ਮੰਜੇ ਤੇ ਪਾ ਦਿੱਤਾ, ਮਰਿਆਂ ਵਾਲੀ ਹਾਲਤ ਇਹਦੀ ਹੋ ਗਈ, ਸਰੀਰ ਚੋਂ ਪ੍ਰਾਣ ਨਿਕਲ ਗਏ,
ਹਾਲਤ ਪਲਤ ਦੋਵੇਂ ਗਏ, ਨਿਤ ਭੁੱਖਾ ਤੂਕੇ ਤਿਹਾਇਆ।
ਇਹੋ ਜੀ ਹਾਲਤ ਹੋਈ ਇਹਦੀ ਵੀ, ਲੋਕ ਵੀ ਵਿਗੜ ਗਿਆ ਤੇ ਪਰਲੋਕ ਵੀ ਚਲਾ ਗਿਆ। ਗਲ ਦੇ ਵਿਚ ਕਹਿੰਦੇ ਇਹੋ ਜਿਹਾ ਕੋਈ ਰੋਗ ਹੋ ਗਿਆ ਇਹਦੇ ਵੀ ਨਾ ਕੁਝ ਖਾ ਸਕਦਾ ਸੀ ਤੇ ਨਾ ਹੀ ਪੀ ਸਕਦਾ ਸੀ, ਆਖਿਰਕਾਰ ਭੁੱਖਾ ਤੇ ਧਿਆਇਆ ਪਿਆਸਾ ਉੱਚੀ ਉੱਚੀ ਕੂਕਦਾ ਰੋਂਦਾ ਰੋਂਦਾ ਮਰ ਗਿਆ ਤੇ ਲੋਕ ਤੇ ਪਰਲੋਕ ਆਪਣਾ ਦੋਵੇਂ ਹੀ ਵਿਗਾੜ ਲਏ।
ਧੰਨ ਧੰਨ ਸਵਾਮੀ ਕਰਤਾ ਪੁਰਖ ਜਿਨ ਨਿਆਉ ਸਭ ਕਹਿ ਆਪ ਕਰਾਇਆ।
ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਸਵਾਮੀ ਧੰਨ ਹੈ, ਧੰਨ ਹੈ ਜਿਨ ਆਪ ਸੱਚੇ ਸਾਹਿਬ ਮਾਲਕ ਨੇ ਬੈਠ ਕੇ ਨਿਆਂ ਦੀ ਕੁਰਸੀ ਤੇ ਨਿਆਂ ਕੀਤਾ, ਜੋ ਨਿਆਂ ਹੋਣਾ ਚਾਹੀਦਾ ਸੀ ਹੋਇਆ। ਇਹ ਝੂਠੇ ਗਏ ਸੀ ਫਰਿਆਦੀ ਬਣ ਕੇ, ਉਸ ਸੱਚੇ ਪੁਰਖ ਵਾਹਿਗੁਰੂ ਕਰਤਾ ਪੁਰਖ ਨੇ ਸੱਚ ਦੀ ਕੁਰਸੀ ਤੇ ਨਿਆਂ ਦੇ ਕੁਰਸੀ ਤੇ ਬੈਠ ਕੇ ਇਸ ਦਾ ਨਿਆਂ ਕੀਤਾ ਹੈ।
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰ ਪਚਾਇਆ।
ਭਾਈ ਇਹ ਗੱਲ ਯਾਦ ਰੱਖਿਓ, ਜਿਹੜਾ ਸੱਚੇ ਸਤਿਗੁਰਾਂ ਦੀ ਨਿੰਦਾ ਕਰਦਾ, ਪੂਰੇ ਸਤਿਗੁਰਾਂ ਦੀ ਨਿੰਦਾ ਕਰਦਾ, ਉਹਨੂੰ ਧੁਰ ਦਰਗਾਹ ਤੋਂ ਪਰਮੇਸ਼ਰ ਦੀ ਮਾਰ ਪੈਂਦੀ ਹੈ, ਧੁਰ ਦਰਗਾਹ ਤੋਂ ਅਕਾਲ ਪੁਰਖ ਦੇ ਘਰੋਂ ਉਹਨੂੰ ਮਾਰ ਪੈਂਦੀ ਹੈ। ਸੱਚਾ ਵਾਹਿਗੁਰੂ ਪਰਮੇਸ਼ਰ ਆਪ ਉਹਨਾਂ ਨੂੰ ਮਾਰ ਕੇ ਇਸ ਤਰ੍ਹਾਂ ਖੁਆਰ ਕਰਦਾ, ਜਿਵੇਂ ਇਹ ਬੇਬੁੱਕ ਹੋਏ ਨੇ, ਜਿਵੇਂ ਇਹਨਾਂ ਦੀ ਹਾਲਤ ਹੋਈ ਹੈ, ਇਹਨਾਂ ਦੀ ਦਸ਼ਾ ਹੋਈ ਹੈ। ਦਰਅਸਲ ਜੇ ਪੂਰੇ ਸਤਿਗੁਰਾਂ ਦੀ ਕੋਈ ਨਿੰਦਾ ਕਰੇਗਾ ਤੇ ਉਹਨਾਂ ਦੀ ਇਹੀ ਦਸ਼ਾ ਹੋਵੇਗੀ।
ਇਹ ਅੱਖਰ ਤਿੰਨ ਆਖਿਆ ਜਿਨ ਜਗਤ ਸਾਬੀ ਉਪਾਇਆ।
ਕਹਿੰਦੇ ਜਿਹੜੇ ਅੱਖਰ ਨੇ ਨਾ, ਉਸ ਨੇ ਆਖੇ ਨੇ, ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਨੀ ਪਿਆ ਕਹਿੰਦਾ, ਇਹ ਉਹਨੇ ਆਖੇ ਨੇ ਜਿਹਨੇ ਸਾਰਾ ਜੱਗ ਪੈਦਾ ਕੀਤਾ, ਜਿਹਨੇ ਸਾਰਾ ਸੰਸਾਰ ਪੈਦਾ ਕੀਤਾ, ਉਹ ਅਕਾਲ ਪੁਰਖ ਪਰਮੇਸ਼ਰ ਇਹ ਅੱਖਰ ਕਹਿ ਰਿਹਾ ਕਿ ਜਿਹੜਾ ਪੂਰੇ ਗੁਰੂ ਦੀ ਨਿੰਦਾ ਕਰੇਗਾ ਉਹਨੂੰ ਖੁਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਾਰ ਕੇ ਪਚਾਏਗਾ, ਖਤਮ ਕਰੇਗਾ।
ਜੋ ਪਈ ਰਹਿ ਗਏ ਬਾਲਕ ਇੱਕ ਪਿਛਾਰੀ ਗੋਂਦੇ ਕੀ ਤ੍ਰਿਆ ਗੁਰੂ ਅਗਾਰੇ।
ਜੀ ਗੋਂਦੇ ਦਾ ਪੁੱਤਰ ਮਰ ਗਿਆ, ਆਖਰ ਗੋਂਦੇ ਦੇ ਪੁੱਤਰ ਦਾ ਅੱਗੇ ਇੱਕ ਪੁੱਤਰ ਰਹਿ ਗਿਆ, ਛੋਟਾ ਜਿਹਾ ਬਾਲਕ ਸੀ ਉਹਦੀ ਔਲਾਦ ਵਿਚ, ਇੱਕੋ ਬੱਚਾ ਰਹਿ ਗਿਆ, ਬਾਕੀ ਮਰ ਖੱਪ ਗਏ। ਕਹਿੰਦੇ ਇੱਕ ਬੱਚਾ ਉਹਦੇ ਪਿੱਛੋਂ ਰਹਿ ਗਿਆ। ਉਸ ਵੇਲੇ ਜਿਹੜੀ ਗੋਂਦੇ ਦੀ ਘਰ ਵਾਲੀ ਸੀ ਉਹ ਜਿਉਂਦੀ ਸੀ, ਉਹ ਆਪਣੇ ਸਪੋਤਰੇ ਨੂੰ ਨਾਲ ਲੈ ਕੇ ਧੰਨ ਗੁਰੂ ਅਮਰਦਾਸ ਗਰੀਬ ਨਵਾਜ ਪਾਤਸ਼ਾਹ ਦੇ ਦਰਬਾਰ ਵਿਚ ਪਹੁੰਚੀ।
ਪਛਤਾਵਤ ਕਰ ਜੋਰ ਮਖਾਨੀ,
ਪਛਤਾਉਂਦੀ ਹੋਈ ਕਿ ਸਾਡੇ ਕੋਲੋਂ ਗੁਨਾਹ ਹੋ ਗਿਆ, ਅਪਰਾਧ ਹੋ ਗਿਆ, ਤੇ ਪਛਤਾਵਾ ਆਪਣੇ ਮਨ ਵਿਚ ਕਰਦਿਆਂ ਹੋਇਆ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਦੀ ਹੈ।
ਇਹ ਸਭ ਮੰਦ ਨਵੇਂ ਮਾਂ ਜਾਨੀ।
ਲੱਗੀ ਸਤਿਗੁਰੂ ਜੀ ਮੈਂ ਆਪ ਜੀ ਦੀ ਮਹਿਮਾ ਜਾਣਦੀ ਸੀ, ਮੇਰਾ ਪਤੀ ਵੀ ਜਾਣਦਾ, ਉਹ ਗੁਜਰ ਗਏ ਭਾਈ ਗੋਂਦਾ ਜੀ, ਅੱਗੋਂ ਇਹ ਜਿਹੜਾ ਮੇਰਾ ਪੁੱਤਰ ਹੈ ਇਹ ਮਾੜੀ ਮਤ ਵਾਲਾ ਸੀ, ਤੁਹਾਡੀ ਮਹਿਮਾ ਨਹੀਂ ਸੀ ਜਾਣਦਾ। ਉਹਨੇ ਆਪ ਜੀ ਦੀ ਮਹਿਮਾ ਨਹੀਂ ਜਾਣੀ, ਇਹਦੀ ਮਤ ਤੇ ਪੜਦਾ ਪਿਆ ਹੋਇਆ, ਹੰਕਾਰੀ ਸੀ, ਲੋਭੀ ਬਣ ਗਿਆ, ਲਾਲਚੀ ਬਣ ਗਿਆ ਧਨ ਦਾ, ਇਹ ਆਪ ਜੀ ਦੀ ਵੱਡੀ ਭਾਰੀ ਮਹਿਮਾ ਨੂੰ ਜਾਣ ਨਹੀਂ ਸਕਿਆ।
ਤੁਮ ਪ੍ਰਤਾਪ ਤੇ ਸਭ ਹੋਏ ਕਰੀ ਅਵਗਿਆ ਤੁਮ ਸਭ ਖੋਏ।
ਇਹ ਸਭ ਤੁਹਾਡੇ ਪ੍ਰਤਾਪ ਦੀ ਕਲਾ ਵਰਤੀ ਹੈ, ਇਹਨੇ ਤੁਹਾਡੀ ਅਵਗਿਆ ਕੀਤੀ ਤੇ ਇਹਨਾਂ ਸਾਰਿਆਂ ਦਾ ਨਾਸ ਹੋ ਗਿਆ। ਦਰਅਸਲ ਜਿਹੜਾ ਵੀ ਆਪ ਜੀ ਦੀ ਅਵਗਿਆ ਕਰਦਾ ਉਹਨਾਂ ਦਾ ਨਾਸ ਹੁੰਦਾ, ਇਹ ਆਪ ਜੀ ਦਾ ਪ੍ਰਤਾਪ ਹੈ, ਇਹ ਆਪ ਜੀ ਦੇ ਪ੍ਰਤਾਪ ਦੀ ਮਹਿਮਾ ਹੈ ਕਿ ਸਤਿਗੁਰੂ ਜੀ ਇਹਨੇ ਵੀ ਅਵਗਿਆ ਕੀਤੀ ਤੇ ਆਪ ਜੀ ਦੀ ਅਵਗਿਆ ਕਰਨ ਕਰਕੇ ਦਾ ਸਾਰਾ ਕੁਝ ਖੋਇਆ ਗਿਆ।
ਰਿਓ ਬਾਲ ਏ ਅਬੈ ਪਿਛਾਰੀ।
ਮਹਾਰਾਜ ਜੀ ਹੁਣ ਆ ਇੱਕ ਬੱਚਾ ਰਹਿ ਗਿਆ ਪਿੱਛੇ, ਹੋਰ ਕੋਈ ਸਾਡੇ ਕੋਲ ਔਲਾਦ ਨਹੀਂ ਰਹੀ, ਇਹੀ ਇੱਕ ਬੱਚਾ ਪਿੱਛੇ ਰਹਿ ਗਿਆ ਹੈ।
ਰਾਖੋ ਕਿਰਪਾ ਕਰੋ ਸੁਖਕਾਰੇ।
ਮਹਾਰਾਜ ਜੀ ਤੁਸੀਂ ਤਾਂ ਬੜੇ ਵੱਡੇ ਬਖਸ਼ੰਦ ਹੋ, ਕਿਰਪਾ ਕਰਕੇ ਹੁਣ ਇਹਨੂੰ ਰੱਖ ਲੋ, ਵੀ ਇਹਦਾ ਅੱਗੇ ਪਰਿਵਾਰ ਵਧੇ, ਇਹਨੂੰ ਨਾ ਕੁਝ ਹੋਵੇ। ਮਹਾਰਾਜ ਇਹਦਾ ਬਾਪ ਮਰ ਗਿਆ, ਉਹ ਆਪਣੀਆਂ ਕਰਤੂਤਾਂ ਕਰਕੇ ਮਰਿਆ, ਤੁਹਾਡਾ ਪ੍ਰਤਾਪ ਸਤਿਗੁਰੂ ਜੀ ਐਸਾ, ਹੁਣ ਇਹਦੇ ਤੇ ਤਰਸ ਕਰੋ ਵੀ ਇਹਨੂੰ ਨਾ ਕੁਝ ਹੋਵੇ। ਮਹਾਰਾਜ ਇਹ ਦਇਆ ਆਪ ਜੀ ਕਿਰਪਾ ਕਰੋ।
ਤਿੰਨੋ ਕਰਿਓ ਜਸ तस फल पायो अब रावर की शरणी आयो।
उन्होंने जो किया उन्होंने अपनी करनी का फल भोगत लिया, उन्हें अपनी करनी का फल पा लिया। ते हे साहब जी हुण मैं तुहाडी शरण विच आई हां, यह बच्चा भी तुहाडी शरण विच है। सतगुरु जी तुसी हुण तरस करो, दया करो इस बच्चे ते भी ए चिरंगजीवी होवे।
संत प्रसन्न सदा उपकारे।
महाराज जेडे संत हुंदे ने ਉਹ ਸਦਾ ਪ੍ਰਸੰਨ ਹੁੰਦੇ ਤੇ ਜਿੱਥੇ ਸਦਾ ਪ੍ਰਸੰਨ ਹੁੰਦੇ ਨੇ ਉੱਥੇ ਸਦਾ ਉਪਕਾਰੀ ਹੁੰਦੇ ਨੇ, ਉਹ ਸਦਾ ਦਇਆ ਕਰਦੇ ਨੇ, ਸਦਾ ਹੀ ਉਪਕਾਰ ਕਰਦੇ ਨੇ।
ਬੁਰੇ ਨਾਲ ਸਭ ਕਰਨ ਬੁਰਿਆਈ ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣੈ, ਕਰੇ ਬੁਰੇ ਕੋ ਭਲਾ ਵਿਚਾਰੀ ਕਰੇ ਬੁਰੇ ਕੋ ਭਲਾ ਵਿਚਾਰੀ।
ਮਹਾਰਾਜ ਤੁਹਾਡੇ ਘਰ ਦਾ ਤਾਂ ਇਹ ਸਿਧਾਂਤ ਹੈ ਕਿ ਤੁਸੀਂ ਬੁਰਿਆਂ ਦਾ ਵੀ ਭਲਾ ਕਰਦੇ। ਰੋਜ਼ ਗੁਰੂ ਦਰ ਤੇ ਪੜਿਆ ਜਾਂਦਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ। ਮਹਾਰਾਜ ਤੁਹਾਡੇ ਘਰ ਦਾ ਤਾਂ ਸਿਧਾਂਤ ਹੀ ਹੈ ਵੀ ਬੁਰੇ ਦਾ ਵੀ ਭਲਾ ਕਰਨਾ, ਤੁਸੀਂ ਤਾਂ ਬੁਰਿਆਂ ਦਾ ਵੀ ਭਲਾ ਕਰਦੇ। ਜੇ ਇਹਦੇ ਬਾਪ ਨੇ ਬੁਰਿਆਈ ਕੀਤੀ ਤੇ ਮਹਾਰਾਜ ਇਹਦੇ ਤੇ ਤਰਸ ਕਰੋ, ਹੁਣ ਇਹਦੇ ਤੇ ਭਲਾ ਕਰੋ। ਮਹਾਰਾਜ ਤੁਸੀਂ ਬੁਰਿਆਂ ਦਾ ਭਲਾ ਕਰਨ ਵਾਲੇ ਹੋ।
ਸੁਣ ਪ੍ਰਭ ਨੇ ਕਰਨਾ ਕਰ ਰੱਖਿਓ ਇਸ ਤੇ ਬੰਸ ਬਿਰਦਾ ਤਬ ਪਾਖਿਓ।
ਸਤਿਗੁਰੂ ਕਰਨਾ ਰਸ ਵਿਚ ਆ ਗਏ, ਵਚਨ ਕੀਤਾ ਇਹਦੇ ਤੋਂ ਅੱਗੇ ਇਹਦਾ ਬੰਸ ਵਧੇਗਾ, ਇਹਦੇ ਬੰਸ ਦਾ ਵਰਧਾਵ ਹੋਵੇਗਾ, ਇਹਦਾ ਅੱਗੇ ਪਰਿਵਾਰ ਚੱਲੇਗਾ, ਕੁੱਲ ਚੱਲੇਗੀ।
ਭਈ ਪ੍ਰਸੰਨ ਸੁਗ੍ਰਹਿ ਕੋ ਗਈ ਕਰੀ ਅਵਗਿਆ ਸੋ ਬਖਸ਼ੇ।
ਪ੍ਰਸੰਨ ਹੋ ਕੇ ਉਸ ਬਾਲਕ ਨੂੰ ਲੈ ਕੇ ਵਾਪਸ ਘਰ ਗਈ, ਔਰ ਜਿਹੜੀ ਅਵਗਿਆ ਉਸ ਵਕਤ ਇਹਦੇ ਘਰ ਕੋਲੋਂ ਹੋਈ ਹੈ, ਉਹ ਅਵਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਬੇਨਤੀ ਕਰਕੇ ਨੇ ਬਖਸ਼ਾਈ ਹੈ। ਹੋਰ ਸਤਿਗੁਰਾਂ ਦੇ ਦਰ ਘਰ ਦੀ ਮਹਿਮਾ ਪ੍ਰਗਟ ਹੋ ਰਹੀ ਹੈ, ਉਹ ਕਥਾ ਆਪ ਜੀ ਸਮੇਂ ਸਮੇਂ ਨਾਲ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਗੁਰੂ ਸਾਹਿਬ ਜੀ ਦਾ ਸੁਜਸ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ